नानक नाशक विघ्न नानक नाशक हर गोविंद शुभ समत प्रकाशक श्री हर राय नमो कर जोरी नमो कर जोरी गुरुवर कृष्ण मनाए बहोरी बहादुर परम कृपाल परम कृपाल श्री गुरु गोविंद सिंह विशाल तरों तरा तर पुन पुन शीशा जे पुन पुन शीशा मंदों बार बार जगदीशा जिसमें है अमृत ज्ञान है मानक भक्त वैराग ग्रंथ साहिब उद्धत वंद ओंकार अनुराग शब्द कमाए दिन जीते पंच विकार तीन संतन को वंदना सिर चरणन पर तार शिव दुख सामदी नूर अरसों कुरसों चटी उदरिठे सचे पातशाह मल जन्म जन्म दी कटी उदरिठे सचे पातशाह मल जन्म जन्म दी कटी सतनाम श्री वाहिगुरु साहिब जी सब में है किस राक ने कहो सुनो हित में एक अस लहो ख्या पयो जिस दियो हमारे कर कह पाए सिता आहारे सब में किस राक ने कहो वाहिगुरु जी का खालसा वाहिगुरु जी की फतेह परम सत्कार योग गुरु स्वरूप गुरु खालसा सत संग जीओ आप सर्वत संगतां नित दे बने हुए निजम अनुसार शामां दे वगत गुरु नानक दे दरबार विच आप जी सुशोभित होए हो गुरु नानक दे ग्यारहवें स्वरूप श्री गुरु ग्रंथ साहिब जी महाराज चावर छतर तख्त दे मालक गरीब नवाज सतगुरु नूं नमस्कार कीती है परकर्मा कीती हन ते सतगुरु महाराज साहिब जी दी अमृतमयी बाणी दा सत्कारयोग रागी सिंह साहिबान भाई जसपाल सिंह जी जो संप्रदा दे रागी सिंह साहिबान बाणी बाणे दे धारनी गुरमुखां दे कोलों आप जी ने कीर्तन सरवण कीता है सो आओ मन बिरतियां एकागर करके भावें आप जी गुरु दरबार में सुशोभित हो और भावें दूर दराडे बैठियां संगतां ATN चैनल राही गुरु घर दे प्रबंधकां दे उद्दम दा सदका जो वाहिगुरू ने बख्शिश कीता है संगतां दे सहयोग नाल बड़ा भारी उद्दम है घर घर अंदर धर्मसाल होवे कीर्तन सदा वसुआ दे वचन पूरे हो रहे हन सुभाज सास जी जिथे हर रोज लड़ीवार कथा दा आनंद प्राप्त करदे हो उते अज बड़ा महान गुरपुरब है सतगुरु महाराज साहिब सचे पातशाह जी श्री गुरु तेग बहादुर साहिब ਜਿਨ੍ਹਾਂ ਦਾ ਅਵਤਾਰ ਅੱਜ ਦੇ ਦਿਨ ਹੋਇਆ, ਕਥਾ ਦੀ ਥੋੜ੍ਹੀ ਜਿਹੀ ਹਾਜ਼ਰੀ ਭਰ ਕੇ ਕੋਈ ਸੰਗਤਾਂ ਅਜੇ ਆ ਰਹੀਆਂ ਨੇ ਅਤੇ ਉਹ ਆਪਾਂ ਲੜੀਵਾਰ ਕਥਾ ਦਾ ਨਿਯਮ ਪੂਰਾ ਕਰ ਲਈਏ ਅਤੇ ਉਸ ਤੋਂ ਬਾਅਦ ਅੱਜ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਅਵਤਾਰ ਪੁਰਬ 'ਤੇ ਸਮੇਂ ਦੇ ਅਨੁਸਾਰ ਜਿੰਨਾ ਕੁ ਸਮਾਂ ਲੜੀਵਾਰ ਕਥਾ ਤੋਂ ਬਚਿਆ ਇਹ ਅਧਿਆਪ ਪੂਰਾ ਕਰਕੇ ਜਿਹੜਾ ਚੱਲ ਰਿਹਾ ਹੈ ਪਹਿਲੀ ਰਾਸ ਦਾ ਤੀਸਰਾ ਅੰਸ਼ੂ ਜੋ ਕੱਲ੍ਹ ਆਪ ਜੀ ਨੇ ਸਰਵਣ ਕੀਤਾ ਸੀ ਉਹਦੇ ਵਿੱਚ ਗੁਰਸਿੱਖਾਂ ਨੇ ਜੋ ਭਾਈ ਸੰਤੋਖ ਸਿੰਘ ਸਾਹਿਬ ਨੂੰ ਪੁੱਛਿਆ ਕਿ ਭਾਈ ਰਾਮ ਕੌਰ ਜੀ ਤੋਂ ਗੁਰਬਖਸ਼ ਸਿੰਘ ਨਾਮ ਕਿਵੇਂ ਹੋਇਆ ਅਰੇ ਕੌਣ ਸਨ ਕਿਸ ਕੁਲ ਵਿੱਚ ਹੋਏ ਅਤੇ ਇਹਨਾਂ ਦੀ ਕਿਹੋ ਜਿਹੀ ਅਵਸਥਾ ਸੀ ਇਹਦਾ ਕਵੀ ਜੀ ਵਰਣਨ ਕਰੋ ਅਤੇ ਭਾਈ ਸਾਹਿਬ ਜੀ ਨੇ ਫਿਰ ਕੁਝ ਜੀਵਨ ਚਰਿੱਤਰ ਭਾਈ ਰਾਮ ਕੌਰ ਜੀ ਦਾ ਬਾਬਾ ਬੁੱਢਾ ਸਾਹਿਬ ਤੋਂ ਸ਼ੁਰੂ ਕਰਕੇ ਇਸ ਵੰਸ਼ ਦੇ ਬਾਬਾ ਬੁੱਢਾ ਸਾਹਿਬ ਜੀ ਉਹ ਕਿਹੋ ਜਿਹੇ ਬ੍ਰਹਮ ਗਿਆਨ ਵਿੱਚ ਪ੍ਰਪੱਕ ਸਨ, ਭਾਈ ਭਾਨਾ ਜੀ, ਭਾਈ ਸਰਬਣ ਜੀ, ਭਾਈ ਜਲਾਲ ਜੀ, ਤੋ ਇਸ ਪ੍ਰਕਾਰ ਇਹ ਭਾਈ ਗੁਰਦਿੱਤਾ ਜੀ ਅਤੇ ਇਸ ਤਰ੍ਹਾਂ ਇਹ ਸਾਰੇ ਜਿਹੜੇ ਭਾਈ ਝੰਡਾ ਜੀ, ਭਾਈ ਗੁਰਦਿੱਤਾ ਜੀ ਅਤੇ ਸੱਤਵੇਂ ਥਾਂ 'ਤੇ ਭਾਈ ਰਾਮ ਕੌਰ ਜੀ ਅਤੇ ਫਿਰ ਰਾਮ ਕੌਰ ਜੀ ਦੇ ਕੁਝ ਅਵਸਥਾ ਦੀ ਵਿਚਾਰ ਕਿ ਜੀਵਨ ਮੁਕਤੀ ਦੇ ਆਨੰਦ ਵਿੱਚ ਸਨ, ਜੋ ਵਚਨ ਮੁੱਖੋਂ ਕਹਿ ਦਿੰਦੇ ਸਨ ਉਹੀ ਪੂਰਾ ਹੁੰਦਾ ਭਾਵੇਂ ਬੁਰਾ ਜਾਂ ਭਲਾ, ਸੁਤੇ ਸਿਧੇ ਜੋ ਵਚਨ ਕਰਦੇ ਪੂਰਾ ਹੁੰਦਾ, ਭਗਤ ਮੁੱਖ ਹੈ ਅਤੇ ਬੋਲਦੇ ਸੇ ਵਚਨ ਹੋ ਹੁੰਦਾ ਅਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਦੀਆਂ ਮਹਾਨ ਬਖਸ਼ਾਂ ਸਨ। ਰਮਦਾਸ ਕਾ ਨਗਰ ਜ਼ਿਲ੍ਹਾ ਅੰਮ੍ਰਿਤਸਰ ਸਾਹਿਬ ਦੇ ਵਿੱਚ ਹੈ, ਉਸ ਥਾਂ 'ਤੇ ਆਪ ਜੀ ਨਿਵਾਸ ਰੱਖ ਰਹੇ ਹਨ, ਬਾਬਾ ਬੁੱਢਾ ਸਾਹਿਬ ਦੀ ਬੰਸ ਉੱਥੇ ਰਹੀ ਹੈ। ਤੋ ਆਓ, ਜਿਸ ਪ੍ਰਕਾਰ ਇੱਕ ਜ਼ਿਮੀਂਦਾਰ ਨੇ ਉਹਦੇ ਪਿਤਾ ਦਾ ਸੰਸਾਰ ਤੋਂ ਚਲਾਉਣਾ ਹੋਇਆ ਅਤੇ ਉਹਦੀ ਵਰਸੀ ਦੇ ਸੰਬੰਧ ਵਿੱਚ ਖੀਰ ਕੀਤੀ ਅਤੇ ਉਹਦੇ ਉੱਤੇ ਖੰਡ ਪਾਈ, ਘੀ ਪਾਇਆ ਅਤੇ ਬਾਸਪਤੀ ਚੌਲਾਂ ਦੀ ਖੀਰ ਭਾਈ ਸਾਹਿਬ ਜੀ ਨੂੰ ਖਵਾਈ। ਉੱਚੀ ਅਵਸਥਾ ਦੇ ਮਾਲਕ ਸਨ। ਪੁੱਛਿਆ, ਭਾਈ ਰਾਹਕ ਜ਼ਿਮੀਂਦਾਰਾ, ਤੂੰ ਇਹ ਜਿਹੜਾ ਰਵਿਦਾਸ ਕਿਆਂ ਨੂੰ ਤੂੰ ਇਹ ਖਾਣਾ ਖਵਾਇਆ, ਪ੍ਰਸੰਨ ਕੀਤਾ ਸਾਨੂੰ, ਅਤੇ ਕੀ ਕਾਰਨ ਹੈ, ਕਿਸ ਕਾਰਨ ਕਰਕੇ ਭੋਜਨ ਲੈ ਕੇ? ਉਹ ਕਹਿਣ ਲੱਗੇ, ਜੀ ਸਾਡੇ ਖਿਆ ਸੀ ਘਰ ਦੇ ਵਿੱਚ, ਵਿਆਹ ਅਤੇ ਖਿਆ ਦੋ ਸ਼ਬਦ ਹਨ। ਵਿਆਹ ਸ਼ਬਦ ਹੈ ਸਾਧ ਸਿੰਘ ਜੀ, ਸਾਦੀ ਦਾ ਪ੍ਰਤੀਕ ਹੈ। ਖਿਆ ਜਿਹੜਾ ਸਾਧ ਸਿੰਘ ਜੀ, ਅਤੇ ਇਹ ਗਮੀ ਦਾ ਪ੍ਰਤੀਕ ਹੈ, ਜੰਮਣ ਅਤੇ ਮਰਨ, ਖੁਸ਼ੀ ਅਤੇ ਗਮੀ। ਅਤੇ ਭਾਈ ਸਾਹਿਬ ਜੀ ਸੋਤੇ ਸਿੱਧੇ ਕਹਿੰਦੇ, ਅੱਛਾ ਭਾਈ ਤੁਸੀਂ ਇੰਨੀ ਸੇਵਾ ਕੀਤੀ ਹੈ, ਫਿਰ ਪਿੰਡ ਵਿੱਚ ਖਿਆ ਹੀ ਹੁੰਦੇ ਰਹਿਣ। ਇੱਕ ਬੰਦਾ ਰੋਜ਼ ਮਰਨ ਲੱਗਾ, ਹਾਹਾਕਾਰ ਮਚੀ, ਸਾਰੇ ਲੋਕ ਇਕੱਠੇ ਹੋਏ। ਰਮਦਾਸ ਨਗਰ ਦੇ ਕਹਿਣ ਲੱਗੇ, ਕੀ ਐਡਾ ਵੱਡਾ ਪਾਪ ਹੋ ਗਿਆ ਸਾਡੇ ਕੋਲੋਂ, ਕੀ ਕਾਰਨ ਵਰਤਿਆ ਜਿਹੜਾ ਰੋਜ਼ ਇੱਕ ਬੰਦਾ ਮਰਨ ਲੱਗ ਪਿਆ। ਸਾਰੇ ਲੋਕਾਂ ਦੇ ਚੋਂ ਜ਼ਿਮੀਂਦਾਰ ਕਹਿਣ ਲੱਗਾ, ਕਹਿੰਦੇ ਮੈਂ ਆਪਣੇ ਪਿਤਾ ਦੇ ਖਿਆ ਦੇ ਮੌਕੇ ਭਾਈ ਸਾਹਿਬ ਨੂੰ ਪ੍ਰਸ਼ਾਦਾ ਛਕਾਇਆ ਸੀ ਅਤੇ ਉਹਨਾਂ ਨੇ ਪ੍ਰਸੰਨ ਹੋ ਕੇ ਕਿ ਤੁਸੀਂ ਐਡੀ ਸੇਵਾ ਕੀਤੀ ਹੈ, ਕੀ ਕਾਰਨ ਹੈ? ਕਹਿੰਦੇ ਮੈਂ ਕਿਹਾ ਜੀ ਸਾਡੇ ਖਿਆ ਸੀ। ਕਹਿੰਦੇ ਪਿੰਡ 'ਚ ਖਿਆ ਹੀ ਹੁੰਦੇ ਰਹਿਣ ਅਤੇ ਇਹ ਕਾਰਨ ਹੈ। ਅਤੇ ਸਾਰਿਆਂ ਨੇ ਫਿਰ ਚਿੰਤਤ ਹੋ ਕੇ ਵੀ ਹੁਣ ਇਹਦਾ ਕੀ ਉਪਚਾਰ ਕੀਤਾ ਜਾਏ, ਇਹ ਗਮੀ ਪਿੰਡ ਦੇ ਵਿੱਚ ਜਿਹੜੀ ਹੋਣ ਲੱਗ ਪਈ ਹੈ, ਇਹ ਖੁਸ਼ੀ ਦੇ ਰੂਪ 'ਚ ਕਿਵੇਂ ਬਦਲੇ, ਭਾਈ ਸਾਹਿਬ ਤੋਂ ਕਿਵੇਂ ਵਚਨ ਕਰਾਇਆ ਜਾਏ, ਇਹ ਹੁਣ ਅਗਲੀ ਸਾਧ ਸੰਗਤ ਵਿਚਾਰ ਦੇ ਵਿੱਚ ਆਏਗੀ। जिस प्रकार विचार आ रही है सरवण करो जी।
सब में तिस राहक ने कहो,
सारे दे विच उस राहक नाम है जिमीदार दा, और जिमीदार ने कहा सारे इकट्ठ विच
सुनो हेत में एक अस लहयो,
ते इहदा जिहड़ा कारण है हेत नाम कारण दा, ओ मैं कारण ए मैं समझदा हां।
क्या भयो जिस दिवस हमारे,
जेडे दिन साडे मेरे पिता दी बरसी सी, क्या सी गमी सी,
करके पायस सिता आहारे,
मैं खीर ते खंड उपर पा के चंगी तरह घी पा के लेके गया सी भाई साहब कोल,
निके थाल विसाल परायो,
ते चंगी तरह थाल परोस के भाई साहब जी दे राम कौर जी दे अगे रखिया सी,
राम कुवर भाई को खवायो,
भाई राम कौर जी नूं खवाया सी,
सहज सुहायक मुख ते पराही,
ओह फिर सुते सिद्ध ही, ये नहीं भी जान बुझ के कोई उता राग द्वेष तो रहत, सुते सिद्ध ही भाई साहब जी ने कहा है,
ओह ग्राम विखे नित ख्याही,
भाई नित ग्राम दे विच ख्याही हुंदे रहन, ए वचन कह दिता उन्होंने,
तिनको वाक हेत मृत केर,
अपने पिंड दे विच जिन्ने भी मृत्यु हो रहे न प्राणी, इन्हां दा कारण मैं ए जाने कि भाई साहब दी रसना तो वचन हो गया, ते इस करके ता अपने नगर दे विच ऐसा पदर होण लग पिया,
कर उपचार लिहो बर फेर,
उपचार हुण जतन करो, कोई अजिहा जतन करिए जिहदे नाल जिहड़े एक रोज प्राणी मरदा है इहदे थां ते पिंड दी खुशियां हो जाण, ते गमी जिहड़ी आ गमी दे बदल उमड़ा इन सावण भादों दी, जिवें उहदे च बदल आउंदे आ सावण भादों विच, ते इना गमी दे बदलां नूं चुकण वास्ते कोई खुशी दे लई उपचार करीए, की करना चाहिए उहदी सलाह होण लगी,
सुन सब लोकन जानी जब हो,
सारे लोकां ने जाणिया भी ऐसा करना चाहिए,
भोजन परो बनायो तब हो,
कहिंदे भी हुण ऐ करो किसे बच्चे दा करके ना शगन, ओहदे निमित फिर भोजन तैयार करो अगे नालों भी ज्यादा सुआद, जदों भाई साहिब पुछण ਇਹ ਭਾਈ ਇਹ ਉਹ ਪੁੱਛਦੇ ਹਰੇਕ ਨੂੰ ਤਾਂ ਉਸ ਵੇਲੇ ਫਿਰ ਇਹ ਵਚਨ ਕਹਿ ਦਿੱਤਾ ਹੈ ਇਹ ਤਰੀਕਾ ਵਰਤਣਾ ਚਾਹੀਏ
ਭਾਉ ਅਦਕ ਤੇ ਲੇਕਰ ਗਏ
ਬਹੁਤ ਪ੍ਰੇਮ ਦੇ ਨਾਲ ਫਿਰ ਉਹ ਬਣਾ ਕੇ ਖੀਰ ਲੈ ਕੇ ਗਏ ਹਨ
ਜਿਸ ਅਸਥਾਨ ਬਿਰਾਜਤ ਪਏ
ਜਿੱਥੇ ਭਾਈ ਸਾਹਿਬ ਜੀ ਬਿਰਾਜਮਾਨ ਪਏ ਸਨ
ਬਿਨੇ ਠਾਨ ਅਚਵਾਏ ਅਹਾਰਾ
ਬੇਨਤੀ ਕੀਤੀ ਬੇਨਤੀ ਕਰਕੇ ਕਿ ਮਹਾਰਾਜ ਜੀ ਸਾਡੀ ਭਾਵਨਾ ਆਪ ਕੋਈ ਸ਼ਕਲੋ ਨਾ ਛਕਣ ਦੀ ਕੋਈ ਇੱਛਾ ਤੇ ਨਾ ਖੁਸ਼ੀ ਨਾ ਗਮੀ ਨਾ ਰਾਗ ਨਾ ਦੁਵੈਸ਼ ਇੱਕ ਰਸ ਬਿਰਤੀ ਬ੍ਰਹਮ ਵਿੱਚ ਬਣੀ ਰਹਿੰਦੀ ਨੇਤਰ ਕਦੇ ਖੋਲਦੇ ਆਪਣੀ ਮਰਜ਼ੀ ਨਾਲ ਤੇ ਕਦੇ ਖੋਲਦੇ ਨਹੀਂ ਤੇ ਭਵਿੱਠਿਆਂ ਦੇ ਜਿਹੜੇ ਬਾਲ ਸਨ ਬੜੇ ਲੰਮੇ ਲੰਮੇ ਸਨ ਭਾਈ ਸਾਹਿਬ ਤੇ ਉਹ ਆਪਣੀ ਮੌਜ ਦੇ ਵਿੱਚ ਰਹਿੰਦੇ ਸੀ ਕਦੇ ਸੁਰਤੀ ਸੰਸਾਰ ਵਾਲੇ ਪਾਸੇ ਉਤਰਦੀ ਸੀ ਨਹੀਂ ਤਾਂ ਬਹੁਤੀ ਬ੍ਰਹਮਾਕਾਰ ਬਿਰਤੀ ਰਹਿੰਦੀ ਤੇ ਉਸ ਵੇਲੇ ਭਾਈ ਸਾਹਿਬ ਜੀ ਦੇ ਕੋਲ ਲੈ ਕੇ ਗਏ
ਨਾਨਾ ਰਸ ਮੈਂ ਸਵਾਦ ਉਦਾਰਾ
ਜਿਹਦੇ ਵਿੱਚ ਬਹੁਤ ਪ੍ਰਕਾਰ ਦੇ ਰਸ ਸਵਾਦਿਸ਼ਟ ਭੋਜਨ ਤਿਆਰ ਕੀਤਾ ਹੈ
ਹੱਥ ਜੋਰ ਠੰਡੇ ਟਿੱਗ ਰਹੇ
ਹੱਥ ਬੰਨ ਲਏ ਭਾਈ ਰਾਮ ਕੌਰ ਜੀ ਦੇ ਅੱਗੇ ਖੜੇ ਹੋ ਗਏ
ਅੱਜ ਭੋਜਨ ਭਾਈ ਬਚ ਕਹੇ
ਤੇ ਫਿਰ ਉਹ ਭੋਜਨ ਛਕਿਆ ਛਕਣ ਤੋਂ ਬਾਅਦ ਤੇ ਫਿਰ ਭਾਈ ਸਾਹਿਬ ਜੀ ਨੇ ਪੁੱਛਿਆ ਹੈ
ਕਿਸ ਕਾਰਨ ਤੇ ਰੁਚਰ ਆਹਾਰਾ
ਕਹਿੰਦੇ ਭਾਈ ਕੀ ਫੁਰਨਾ ਤੁਹਾਡਾ ਇਹ ਜਿਹੜਾ ਮੈਨੂੰ ਭੋਜਨ ਛਕਾਇਆ ਹੈ ਤੇ ਕੀ ਸੰਕਲਪ ਦੇ ਨਾਲ ਛਕਾਇਆ ਕੀ ਕਾਰਨ ਹੈ ਇਹ ਭੋਜਨ ਕਿਵੇਂ ਲੈ ਕੇ ਆਏ ਹੋ
ਘਰ ਅਚਵਾਇਬ ਸਵਾਦ ਉਦਾਰਾ
ਬੜਾ ਉੱਤਮ ਬਣਾਇਆ ਇਹਦੇ ਵਿੱਚ ਬੜਾ ਪ੍ਰੇਮ ਦਿਸ ਰਿਹਾ ਬੜੇ ਪ੍ਰੇਮ ਨਾਲ ਭੋਜਨ ਬਣਿਆ ਹੋਇਆ ਤੇ ਇਸ ਕਰਕੇ ਦੱਸੋ ਕੀ ਕਾਰਨ ਹੈ
ਰਾਹਕ ਸੁਨਤ ਗਿਰਾ ਮੁਖ ਪਰਾਹੀ
ਉਹਨਾਂ ਨੇ ਸੁਣ ਕੇ ਫਿਰ ਆਪਣੀ ਰਸਨਾ ਤੋਂ ਬਚਨ ਕਿਹਾ ਹੈ
ਸਾਦੀ ਹੋਤੀ ਗ੍ਰਾਮ ਕੇ ਮਾਹੀ
ਭਾਈ ਸਾਹਿਬ ਜੀ ਪਿੰਡ ਦੇ ਵਿੱਚ ਸ਼ਾਦੀ ਸੀ ਅਸੀਂ ਸੋਚਿਆ ਵੀ ਸ਼ਾਦੀ ਦੇ ਖੁਸ਼ੀ ਦੇ ਵਿੱਚ ਬਾਬਾ ਬੁੱਢਾ ਸਾਹਿਬ ਦੀ ਬੰਸ ਦੀ ਖੁਸ਼ੀ ਲੈ ਲਈਏ ਤੇ ਤਾਂ ਭੋਜਨ ਲੈ ਕੇ ਆਇਆ ਮਹਾਰਾਜ ਕਿ ਵਿਘਨ ਨਾਸ ਹੋ ਜਾਣ।
ਜਾਂ ਤੇ ਰੁਚਿਰ ਆਹਾਰ ਅੱਛਾ ਵਾ,
ਆਪ ਜੀ ਨੂੰ ਰੁਚੀ ਨਾਲ ਭੋਜਨ ਚੁਕਾਇਆ ਸੁੰਦਰ, ਕਿ ਤਾਂ ਕਿ ਕਾਰਜ ਦੇ ਵਿੱਚ ਕੋਈ ਵਿਘਨ ਨਾ ਪਵੇ, ਵਿਘਨ ਨਾਸ ਹੋ ਜਾਣ। ਤੁਹਾਡੇ ਚਰਨਾਂ ਦੇ ਵਿੱਚ ਸਾਰਾ ਨਗਰ ਹਾਜ਼ਰ ਹੋਇਆ,
ਤੁਮ ਤੇ ਚਾਹਤ ਸੁਖ ਉਪਜਾਵਾ,
ਆਪ ਜੀ ਦੇ ਕੋਲੋਂ ਸੁਖ ਪ੍ਰਾਪਤ ਹੋਵੇਗਾ।
ਬਿਹਸ ਕਹਿਓ ਉੱਤਮ ਵਰਤਨੇ,
ਬਿਹਸ ਵਿਸ਼ੇਸ਼ ਕਰਕੇ ਹੱਸ ਪਏ। ਪਹਿਲਾਂ ਤਾਂ ਖੁਸ਼ੀ ਹੱਸਣ ਵਿੱਚ ਹੀ ਦੇ ਦਿੱਤੀ, ਵਿਸ਼ੇਸ਼ ਕਰਕੇ ਹੱਸੇ ਤੇ ਮੁੱਖ ਤੋਂ ਫਿਰ ਵਚਨ ਕਿਹਾ ਹੈ,
ਭੋਜਨ ਅਚਿਓ ਸਵਾਦ ਕੇ ਸਨ।
ਕਹਿੰਦੇ ਭਾਈ ਜਿੰਨਾ ਤੁਸੀਂ ਸੁੰਦਰ ਭੋਜਨ ਪ੍ਰੇਮ ਦੇ ਨਾਲ ਛਕਾਇਆ ਹੈ,
ਜਾਤੇ ਗ੍ਰਾਮ ਵਿਖੇ ਨਿਤ ਸਾਦੀ,
ਲਓ ਕਹਿੰਦੇ ਤੁਹਾਡੇ ਪਿੰਡ ਦੇ ਵਿੱਚ ਗਮੀ ਨੂੰ ਹੁਣ ਸ਼ਾਦੀਆਂ ਹੁੰਦੀਆਂ ਰਹਿਣਗੀਆਂ, ਖੁਸ਼ੀਆਂ ਹੀ ਹੁੰਦੀਆਂ ਰਹਿਣਗੀਆਂ। ਇਹ ਵਚਨ ਕਰ ਦਿੱਤਾ,
ਹੋਏ ਆਗੇ ਨਿਤ ਕਰੋ ਆਬਾਦੀ,
ਤੇ ਹੁਣ ਤੁਸੀਂ ਅੱਗੇ ਨੂੰ ਆਬਾਦੀ ਪਿੰਡ ਦੀ ਵਧੇਗੀ ਬਹੁਤ, ਕਿਉਂਕਿ ਸ਼ਾਦੀਆਂ ਹੁੰਦੀਆਂ ਰਹਿਣਗੀਆਂ।
ਸੁਣ ਕੇ ਸਭ ਨੇ ਨਮੋ ਕੀ ਆਉਣ,
ਸਾਰਿਆਂ ਨੇ ਨਮਸਕਾਰ ਕੀਤੀ। ਆਉਣ ਨਾਮ ਧਰਤੀ ਦਾ ਹੈ, ਧਰਤੀ ਦੇ ਉੱਤੇ ਮੱਥਾ ਲਾ ਕੇ ਨਮਸਕਾਰ ਕੀਤੀ ਵੀ ਸ਼ੁਕਰ ਹੈ ਖਿਹੜਾ ਛੁੱਟ ਗਿਆ। ਰੋਜ਼ ਹੀ ਅਰਥੀਆਂ ਚੱਕਣੀਆਂ ਪੈਂਦੀਆਂ ਸੀ ਤੇ ਸ਼ੁਕਰ ਹੋਇਆ ਹੁਣ ਮਰੇਗਾ ਨੀ ਕੋਈ। ਇਸ ਪ੍ਰਕਾਰ ਫਿਰ ਸਾਰਿਆਂ ਨੇ ਸ਼ੁਕਰ ਕੀਤਾ।
ਮ੍ਰਿਤਕਨ ਮਨੋ ਅਮੀ ਪੀਏ ਸਰੋਣ,
ਮਾਨੋ ਮਰਿਆ ਹੋਇਆਂ ਦੇ ਕੰਨਾਂ ਦੇ ਵਿੱਚ ਅੰਮ੍ਰਿਤ ਪੈ ਗਿਆ, ਤੇ ਇਸ ਪ੍ਰਕਾਰ ਇਹਨਾਂ ਨੂੰ ਇਹ ਬਚਨ ਅੰਮ੍ਰਿਤ ਦੀ ਨਿਆਈ, ਭਾਈ ਸਾਹਿਬ ਦੀ ਰਸਨਾ ਤੋਂ ਬਚਨ ਜਿਹੜਾ ਨਿਕਲਿਆ ਅੰਮ੍ਰਿਤ ਦੀ ਨਿਆਈ ਹੈ, ਤੇ ਪਿੰਡ ਜਿਹੜਾ ਇਹ ਮ੍ਰਿਤਕਾਂ ਦੀ ਨਿਆਈ ਹੋਇਆ ਪਿਆ ਸੀ, ਕਿਉਂਕਿ ਖਬਰਾਂ ਕਿਹਦੀ ਵਾਰੀ ਆ ਜਾਣੀ, ਤੇ ਇਸ ਕਰਕੇ ਫਿਰ ਸਾਰੇ ਖੁਸ਼ ਹੋ ਗਏ।
ਹਰਕਤ ਭਏ ਮ੍ਰਿਤੂ ਡਰ ਬੀਤਾ,
ਸਾਰੇ ਖੁਸ਼ ਹੋ ਗਏ, ਮਰਨ ਦਾ ਡਰ ਸੀ ਜਿਹੜਾ ਭੈ ਸੀ ਉਹ ਦੂਰ ਹੋ ਗਿਆ ਹੈ।
ਹੋਣ ਲੱਗੀ ਸ਼ਾਦੀ ਮੁੱਦ ਚੀਤਾ,
ਬਾਬੇ ਜਿਉਂ ਸ਼ਾਦੀਆਂ ਹੋਣ ਲੱਗੀਆਂ, ਕਦੇ ਜੰਮਣ ਦੀ, ਕਦੇ ਮੰਗਣੇ ਦੀ, ਕਦੇ ਵਿਆਹ ਦੀ, ਨਿੱਤੀ ਸ਼ਾਦੀ ਹੋਣ ਲੱਗੀ ਹੈ।
ਇਸ ਪ੍ਰਕਾਰ ਸ੍ਰੀ ਮੁਖ ਤੇ ਜੈਸੇ,
ਇਸ ਪ੍ਰਕਾਰ ਜਿਹੋ ਜਿਹਾ ਮੁਖ ਤੇ ਬਚਨ ਕਹਿ ਦਿੰਦੇ,
ਨਿਕਸਹਿ ਪਰਹਿ ਸੋ ਤਤਸਨ ਤੈਸੇ,
ਜੋ ਬਚਨ ਨਿਕਲਦਾ ਉਹ ਬਚਨ ਉਵੇਂ ਜਿਵੇਂ ਪੂਰਾ ਹੋ ਜਾਂਦਾ, ਤੇ ਉਹ ਬਚਨ ਜਿਹੜਾ ਪਰਮੇਸ਼ਰ ਆਪਣੇ ਪਿਆਰਿਆਂ ਦਾ ਪੂਰਾ ਕਰਦਾ ਹੈ। ਇਸ ਕਰਕੇ ਸਾਸੀ ਪਰਮੇਸ਼ਰ ਆਪਣੇ ਨਿਯਮ ਤਾਂ ਬਦਲ ਦਿੰਦਾ, ਪਰ ਆਪਣੇ ਪਿਆਰਿਆਂ ਦਾ ਕੀਤੀ ਹੋਏ ਨਹੀਂ ਬਦਲਦਾ। ਜਦੋਂ ਗੁਰੂ ਨਾਨਕ ਸਾਹਿਬ ਜੀ ਜਮਨਾ ਦੇ ਕਿਨਾਰੇ ਜਿੱਥੇ ਮਜਨੂੰ ਟਿੱਲਾ ਹੈ, ਦਿੱਲੀ ਆਪਾਂ ਜਾਂਦੇ ਹਾਂ, ਅਤੇ ਉੱਥੇ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਬੈਠੇ ਹੋਏ ਸਨ, ਕੰਨਾਂ ਵਿੱਚ ਰੋਣ ਦੀ ਆਵਾਜ਼ ਪਈ, ਬੜੀ ਭਿਆਨਕ ਚੀਕਾਂ ਪੈਣ ਕੰਨਾਂ 'ਚ ਆਵਾਜ਼ ਪਈ। ਮਹਾਰਾਜ ਸਾਹਿਬ ਜੀ ਕਹਿੰਦੇ, ਮਰਦਾਨਿਆਂ ਇਹ ਰੋਣ ਦੀ ਆਵਾਜ਼ ਕੈਸੀ ਆ ਰਹੀ ਹੈ? ਚੰਗੇ ਭਲੇ ਵਾਹਿਗੁਰੂ ਦਾ ਜਸ ਕਰਦੇ ਸੀ, ਜਾਂ ਦੇਖ ਕਿਹਾ ਕੌਣ ਦੁਖੀ ਹੈ? ਗਿਆ ਵਾਪਸ ਆਇਆ, ਕਹਿੰਦਾ ਗਰੀਬ ਨਵਾਜ, ਇੱਕ ਹਾਥੀ ਮਰਿਆ ਪਿਆ, ਤੇ ਉਹ ਹਥਮਾਨ ਦਾ ਸਾਰਾ ਟੱਬਰ ਹੈ ਜਿਹੜਾ ਉਹ ਰੋ ਰਿਹਾ, ਵਿੱਚ ਹਥਮਾਨ ਰੋ ਰਿਹਾ। ਤੇ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਕਹਿਣ ਲੱਗੇ, ਭਾਈ ਵੀ ਹਾਥੀ ਮਰਿਆ ਬਾਦਸ਼ਾਹ ਦਾ, ਇਹ ਰੋਂਦੇ ਕਿਉਂ ਨੇ? ਗਰੀਬ ਨਵਾਜ ਨੇ ਬੁਲਾਇਆ, ਉਸਨੂੰ ਬੁਲਾ ਕੇ ਕਹਿਣ ਲੱਗੇ ਹਥਮਾਨ, ਵੀ ਹਾਥੀ ਤੇਰਾ ਸੀ? ਕਹਿੰਦੇ ਨਹੀਂ ਮਹਾਰਾਜ, ਪਾਤਸ਼ਾਹ ਦਾ ਸੀ ਹਾਥੀ। ਕਹਿੰਦੇ ਫਿਰ ਬਾਦਸ਼ਾਹ ਦਾ ਹਾਥੀ ਤੂੰ ਕਿਉਂ ਰੋਣ ਲੱਗਿਆ? ਕਹਿੰਦਾ ਮਹਾਰਾਜ ਮੈਂ ਇਸ ਕਰਕੇ ਰੋਣਾ ਵੀ ਇਹ ਜਿਹੜੀ ਜ਼ਿੰਮੇਦਾਰੀ ਹਾਥੀ ਨੂੰ ਸੰਭਾਲਣ ਦੀ ਹਥਵਾਨ ਦੀ ਹੈ, ਜਣੇ ਖਣੇ ਲੋਕ ਤਾਂ ਹਾਥੀ ਨਹੀਂ ਰੱਖਦੇ, ਰਾਜੇ ਲੋਕ ਰੱਖਦੇ। ਹਾਥੀ ਮਰ ਗਿਆ, ਮਾਨੋ ਮੇਰਾ ਤਾਂ ਰੁਜ਼ਗਾਰ ਮਰ ਗਿਆ, ਟੱਬਰ ਭੁੱਖਾ ਮਰੂਗਾ ਹੁਣ। ਅਸੀਂ ਤਾਂ ਆਪਣੇ ਉਸ ਰੁਜ਼ਗਾਰ ਨੂੰ ਰੋ ਰਹੇ, ਹਾਥੀ ਨੂੰ ਨਹੀਂ ਰੋ ਰਹੇ, ਇਹਦੇ ਨਾਲ ਹੀ ਰੁਜ਼ਗਾਰ ਗਿਆ। ਤੇ ਇਸ ਕਰਕੇ ਨਿੱਕੇ ਨਿੱਕੇ ਬੱਚੇ ਰੋਣ, ਲਹੂਰ ਹੋਇਆ ਪਿਆ, ਮਹਾਰਾਜ ਨੂੰ ਤਰਸ ਆ ਗਿਆ। ਜਿਵੇਂ ਏਮਨਾਬਾਦ ਦੇ ਵਿੱਚ ਆਇਆ ਸੀ, ਏਤੀ ਮਾਰ ਪਈ ਕੁਰਲਾ ਨੇ, ਤੈਂ ਕੀ ਦਰਦ ਨਾ ਆਇਆ ਕਿਹਾ ਸੀ। ਤੇ ਮਰਦਾਨੇ ਨੇ ਵੀ ਕੋਲੋਂ ਕਹਿ ਦਿੱਤਾ, ਗਰੀਬ ਨਵਾਜ ਤੁਹਾਡੇ ਵਾਸਤੇ ਤਾਂ ਕੋਈ ਬਹੁਤੀ ਵੱਡੀ ਬਾਤ ਨਹੀਂ, ਆਪ ਕਿਰਪਾ ਕਰੋ ਮਹਾਰਾਜ, ਤਾਂ ਸੰਸਾਰ ਨੂੰ ਸਾਰੇ ਨੂੰ ਮਾਰ ਵੀ ਸਕਦੇ ਹੋ, ਜਿਉਂਦੇ ਵੀ ਕਰ ਸਕਦੇ, ਕਈ ਕਰ ਤੋਂ ਦੇਖੇ ਸੀ ਮਰਦਾਨੇ ਨੇ। ਤੇ ਕਹਿੰਦੇ ਮਰਦਾਨਿਆਂ ਕਰਤਾਰ ਜਿਉਂਦਾ ਕਰੇਗਾ। ਕਹਿੰਦੇ ਕਮੰਡਲ ਤੋਂ ਜਲ ਛਿੜਕ ਇਹਦੇ ਉੱਤੇ, ਤੇ ਸਤਨਾਮ ਵਾਹਿਗੁਰੂ ਕਹਿ ਦੇ, ਤੇ ਹਾਥੀ ਜਿਉਂਦਾ ਹੋ ਜਾਊਗਾ। ਉਹ ਜਲ ਛਿੜਕਿਆ ਤੇ ਹਾਥੀ ਉੱਠ ਕੇ ਬੈਠਾ ਹੋ ਗਿਆ। ਬੱਚਿਆਂ ਦੀ ਅੱਖਾਂ ਵਿੱਚ ਹੰਝੂ ਸੀ ਤੇ ਮੂੰਹ ਦੇ ਵਿੱਚ ਹਾਸਾ ਆਉਣ ਲੱਗ ਪਿਆ, ਵਿਆਹਤੀ ਜਿਉਂਦਾ ਹੋ ਗਿਆ। ਪਲੋ ਪਲੀ ਦੇ ਵਿੱਚ ਖਾਜ਼ਰ ਜਿਹੜੀ ਖਬਰ ਸੀ ਦਿੱਲੀ ਦੇ ਸ਼ਹਿਨਸ਼ਾਹ ਨੂੰ ਜਾ ਪਹੁੰਚੀ ਕਿ ਫਕੀਰ ਆਇਆ, ਉਹਨੇ ਹਾਥੀ ਮਰ ਗਿਆ ਸੀ, ਜਿਉਂਦਾ ਕਰ ਦਿੱਤਾ। ਕਹਿੰਦਾ ਫਕੀਰ ਨੂੰ ਬੁਲਾ ਕੇ ਲਿਆਓ ਮੇਰੇ ਕੋਲ। ਕਹਿੰਦੇ ਮਹਾਰਾਜ ਬਾਦਸ਼ਾਹ ਬੁਲਾਉਂਦਾ। ਮਹਾਰਾਜ ਕਹਿੰਦੇ ਮੈਂ ਕਿਉਂ ਜਾਵਾਂ ਬਾਦਸ਼ਾਹ ਕੋਲ? ਉੱਥੇ ਜਾਵੇ ਜਿਹੜਾ ਗੁਨਾਹਗਾਰ ਹੋਵੇ, ਜਾਂ ਤਾਂ ਉਹਨੂੰ ਫੜ ਕੇ ਲੈ ਕੇ ਜਾਂਦੇ ਆ, ਜਾਂ ਜਿਹਨੇ ਬਾਦਸ਼ਾਹ ਤੋਂ ਕੁਛ ਮੰਗਣਾ ਹੋਵੇ ਉਹ ਜਾਵੇ। ਨਾ ਮੈਂ ਗੁਨਾਹਗਾਰ ਹਾਂ, ਨਾ ਮੈਂ ਮੰਗਣਾ ਤੁਹਾਡੇ ਬਾਦਸ਼ਾਹ ਤੋਂ ਕੁਛ। ਜੇ ਬਾਦਸ਼ਾਹ ਨੂੰ ਲੋੜ ਹੈ ਉਹ ਆ ਜਾਵੇ ਮੇਰੇ ਕੋਲ, ਮੈਨੂੰ ਤਾਂ ਕੋਈ ਲੋੜ ਨਹੀਂ। ਤੇ ਟਕੇ ਵਰਗਾ ਜਵਾਬ ਸੁਣਿਆ ਤੇ ਬਾਦਸ਼ਾਹ ਨੇ ਕਿਹਾ ਵੀ ਫਕੀਰ ਕੋਈ ਕਾਮਲ ਲੱਗਦਾ, ਤੇ ਚੱਲ ਕੇ ਆਇਆ ਨਾਲ ਕਾਜ਼ੀ ਹੈ ਤੇ ਕਹਿਣ ਲੱਗਾ ਜੀ ਵੀ ਐਸਾ ਹੈ ਵੀ ਹਾਥੀ ਮਰ ਗਿਆ ਸੀ, ਜਿਉਂਦਾ ਕੀਤਾ, ਬੜੀ ਕਰਾਮਾਤ ਹੈ। ਇਹ ਨਿਜ਼ਾਮੂਦੀਨ ਜਿਹੜਾ ਪੀਰ ਸੀ ਉਹ ਨਾਲ ਸੀ ਉਸ ਵੇਲੇ, ਇਹ ਕਰਤਬ ਉਹਦੇ ਸਾਹਮਣੇ ਹੋਇਆ। ਕਹਿੰਦਾ ਜੀ ਮੈਂ ਦੇਖਣਾ ਚਾਹੁੰਦਾ ਵੀ ਇੱਕ ਵਾਰੀ ਤੁਸੀਂ ਦੁਬਾਰੇ ਫੇਰ ਇਹਨੂੰ ਮਾਰ ਦਿਓ। ਮਹਾਰਾਜ ਕਹਿੰਦੇ ਦੇਖੋ ਮਹਾਰਾਜ ਨੇ ਕਲਾ ਵਰਤਾਉਣੀ ਦੀ, ਹਾਥੀ ਤਾਂ ਮਰਿਆ ਹੀ ਸੀ ਪਹਿਲੀ, ਵੀ ਜਿਹੜੀ ਉਹਦੇ ਹਥਵਾਨ ਦੇ ਜ਼ਿੰਮੇਵਾਰੀ ਉਹਨੂੰ ਜ਼ਿੰਮੇਵਾਰੀ ਚੋਂ ਬਾਹਰ ਕੱਢਣਾ ਸੀ ਮਹਾਰਾਜ। ਕਹਿੰਦੇ ਬਾਦਸ਼ਾਹ ਤਾਂ ਮਰਿਆ ਹੀ ਸੀ, ਇਸ ਕਰਕੇ ਕਹਿੰਦੇ ਲੈ ਵੀ ਹਾਥੀ ਜਾ ਤੂੰ ਆਪਣੇ ਨਿਯਮ ਅਨੁਸਾਰ ਕਰਤਾਰ ਦੇ ਦਰ। ਉਹ ਦੁਬਾਰੇ ਦੜਮ ਦੇ ਕੇ ਧਰਤੀ ਤੇ ਡਿੱਗ ਪਿਆ। ਕਹਿੰਦਾ ਵਾਹ ਬੜੀ ਕਰਾਮਾਤ ਹੈ। ਕਹਿੰਦਾ ਜੀ ਹੁਣ ਜਿਉਂਦਾ ਕਰ ਦਿਓ। ਮਹਾਰਾਜ ਕਹਿੰਦੇ ਹੁਣ ਨਹੀਂ ਜਿਉਂਦਾ ਹੋਣਾ। ਕਹਿੰਦੇ ਜੀ ਪਹਿਲਾਂ ਹੋ ਗਿਆ ਸੀ। ਕਹਿੰਦੇ ਗੱਲ ਇਸ ਤਰ੍ਹਾਂ ਵੀ ਪਹਿਲਾਂ ਮਾਰਿਆ ਸੀ ਕਰਤਾਰ ਨੇ, ਤੇ ਪਹਿਲਾਂ ਮਾਰਿਆ ਸੀ ਅੱਲਾ ਨੇ, ਖੁਦਾ ਨੇ ਮਾਰਿਆ ਸੀ ਤੇ ਖੁਦਾ ਦੇ ਬੰਦੇ ਨੇ ਜਿਉਂਦਾ ਕਰ ਦਿੱਤਾ ਸੀ, ਤੇ ਹੁਣ ਮਾਰਿਆ ਖੁਦਾ ਦੇ ਬੰਦੇ ਨੇ, ਖੁਦਾ ਨੇ ਵੀ ਨਹੀਂ ਜਿਉਂਦਾ ਕਰਨਾ ਹੁਣ, ਇਸ ਕਰਕੇ ਹੁਣ ਤੂੰ ਜਾ ਇਹਨੂੰ ਹਾਥੀ ਨੂੰ ਚੁੱਕ ਲਿਆ ਆਪਣੇ ਨੂੰ। ਤੋ ਇਸ ਕਰਕੇ ਸਾਧ ਸਿੰਘ ਜੀ ਤੇ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਦੇ ਐਸੇ ਸਾਧ ਸਿੰਘ ਜੀ ਕਰਤਬਨ ਵੀ ਆਪਣੇ ਨਿਯਮਾਂ ਨੂੰ ਤਾਂ ਬਦਲ ਲੈਂਦਾ ਪਰ ਆਪਣੇ ਪਿਆਰਿਆਂ ਦੇ ਬਚਨ ਨੂੰ ਛੋਟਾ ਨਹੀਂ ਹੋਣ ਦਿੰਦਾ। ਤੇ ਐਸਾ ਫਿਰ ਪਿੰਡ ਦੇ ਵਿੱਚ ਸ਼ਾਦੀ ਹੋਣ ਲੱਗੀ, ਸਾਰੇ ਮਾਨੋ ਮਰਿਆ ਹੋਇਆਂ ਨੂੰ, ਤੇ ਇਹ ਅੰਮ੍ਰਿਤ ਹੀ ਮਿਲ ਗਿਆ ਭਾਈ ਸਾਹਿਬ, ਹਰਤ ਪਏ, ਮ੍ਰਿਤ ਦਾ ਡਰ ਸੀ ਨਿਕਲ ਗਿਆ। ਤੇ ਉੱਥੋਂ ਸਾ ਹੋਣ ਲੱਗੀ ਸ਼ਾਦੀ ਮੁੱਧ ਰੀਤਾ। ਇਸ ਪ੍ਰਕਾਰ ਸ੍ਰੀ ਮੁਖ ਤੇ ਜੈਸੇ ਨਿਕਸੇ ਫੁਰੇ ਸੋ ਤਤ ਛਿਨ ਤੈਸੇ। ਭਾਈ ਸਾਹਿਬ ਕਹਿੰਦੇ ਵੀ ਇਹ ਨਹੀਂ ਵੀ ਦੇਰ ਨਹੀਂ ਸੀ ਲੱਗਦੀ, ਜੋ ਕਹਿੰਦੇ ਸੀ ਨਾਲ ਦੀ ਨਾਲ ਹੀ ਪੂਰਾ ਹੋ ਜਾਂਦਾ ਸੀ।
ਟਹਿਲ ਕਰਨ ਮਹਿ ਰਾਮਦਾਸ,
ਟਹਿਲ ਕਰਨ ਦੇ ਵਿੱਚ ਇੱਕ ਰਾਮਾ ਸੀ, ਉਹਦਾ ਨਾਂ ਸੀ ਰਾਮਾ, ਭਾਈ ਸਾਹਿਬ ਦਾ ਟਹਿਲੂਆ ਸੀ ਦਾਸ, ਤੇ ਉਹ ਹਰ ਵਕਤ ਹਜ਼ੂਰੀ ਦੀ ਸੇਵਾ ਕਰਦਾ ਭਾਈ ਸਾਹਿਬ ਦੀ।
ਨਿਤ ਪ੍ਰਤ ਸੇਵਤ ਰਹੇ ਸੋ ਪਾਸ,
ਕੋਲ ਹੀ ਰਹਿੰਦਾ ਸੀ ਹਰ ਵੇਲੇ ਭਾਈ ਸਾਹਿਬ ਦੇ, ਸੇਵਾ ਕਰਦਾ।
ਸੰਗਤ ਵੱਡੀ ਭੇਟ ਕਉ ਲਿਆਵੇ,
ਬੜੀਆਂ ਭੇਟਾਂ ਆਉਂਦੀਆਂ ਸੰਗਤ ਲੈ ਕੇ ਆਉਂਦੀ ਸੀ।
ਦਰਸ਼ਨ ਪਰਸਹਿ ਚਰਨ ਮਨਾਵੇ,
ਦਰਸ਼ਨਾਂ ਨੂੰ ਪਰਸਦੇ ਹੈ ਚਰਨ ਮਨਾਉਂਦੇ ਹੈ।
ਬਾਸ਼ਤ ਪਾਏ ਕਰਹਿ ਅਰਦਾਸ,
ਮਨ ਇੱਛਤ ਫਲ ਪਾਉਂਦੇ ਤੇ ਅਰਦਾਸ ਕਰਦੇ।
ਜੋਸ ਪਰਬ ਕੇ ਪਹੁੰਚੇ ਪਾਸ,
ਤੇ ਇਉਂ ਸਾਧ ਸਿੰਘ ਜੀ ਤਿਉਹਾਰ ਦਾ ਦਿਨ ਜਦੋਂ ਹੁੰਦਾ ਤੇ ਦਿਉਸ ਪਰਬ ਕੇ ਪਹੁੰਚੇ ਪਾਸ, ਪਾਸ ਪਹੁੰਚਦੇ ਭਾਈ ਸਾਹਿਬ ਦੇ।
ਦੋਹਰਾ ਜੋ ਬੁੱਢੇ ਨੂੰ ਦੱਸ ਕੇ ਗ੍ਰਾਮ ਵਿਦਤ ਬਹੁ ਦੇਸ,
ਜੋ ਸਾਧ ਸਿੰਘ ਜੀ ਬਾਬੇ ਬੁੱਢੇ ਸਾਹਿਬ ਦੀ ਜਿਹੜੀ ਬੁੱਢੇ ਕੇ ਵੱਜਦੇ ਸੀ ਬਾਬਾ ਬੁੱਢਾ ਸਾਹਿਬ ਜੀ ਦੀ ਬੰਨ ਸੌਣ ਕਰਕੇ, ਜੋ ਬੁੱਢੇ ਰਾਮਦਾਸ ਕੇ ਰਾਮਦਾਸ ਨਗਰ ਦੇ ਵਿਦਤ ਬਹੁ ਦੇਸ ਪ੍ਰਗਟ ਹੈ ਸਾਰੇ ਲੋਕਾਂ ਵਿੱਚ।
ਤਹਾਂ ਕਰਦ ਬਿਸਰਾਮ ਕਹੋ ਤਿੰਨ ਕਹੋ ਬੰਸ ਅਸ਼ੇਸ਼।
ਅਸ਼ੇਸ਼ ਦਾ ਮਤਲਬ ਸਾਰੀ ਵੰਸ਼, ਉੱਥੇ ਨਿਵਾਸ ਕਰਦੀ ਸੀ ਬਾਬੇ ਬੁੱਢੇ ਸਾਹਿਬ ਦੀ ਵੰਸ਼।
ਜੋ ਪਈ ਸੰਗਤ ਬ੍ਰਿੰਦ ਜਪਤ ਗੁਰ ਨਾਮ,
ਸੰਗਤ ਬਹੁਤ ਸਾਰੀ ਗੁਰੂ ਦਾ ਨਾਮ ਜਪਦੀ ਬੈਠ ਕੇ ਉੱਥੇ।
ਪੂਜਿਤ ਪਾਵਨ ਪੂਜਿਤ ਕਾਮ,
ਤੇ ਕਾਮਨਾਵਾਂ ਪੂਰੀਆਂ ਕਰਨ ਵਾਸਤੇ ਬਾਬੇ ਬੁੱਢੇ ਸਾਹਿਬ ਦੀ ਵੰਸ਼ ਦੀ ਪੂਜਾ ਹੁੰਦੀ।
ਦਰਬ ਹਜ਼ਾਰ ਨਹੀਂ ਅਰ ਪਾਵੇ,
ਹਜ਼ਾਰਾਂ ਹੀ ਚੜਾਵਾ ਸਾਧ ਸਿੰਘ ਜੀ ਪੈਸਿਆਂ ਦਾ ਚੜਦਾ ਹੈ।
ਲੇਹ ਦਾਸ ਸਭ ਕਾਰ ਚਲਾਵੇ,
ਉਹ ਦਾਸ ਲੈ ਕੇ ਉਹਨੂੰ ਉਹਦੇ ਫਿਰ ਲੰਗਰ ਦੇ ਵਿੱਚ ਲਾਉਂਦੇ, ਹੋਜ ਗੁਰੂ ਘਰ ਦੇ ਕਾਜ ਦੇ ਵਿੱਚ ਲਾਉਂਦੇ।
ਕਾਜ ਕਦਾਚਿਤ ਕੋ ਇੱਕ ਪੁੱਛੇ, ਕਾਜ ਕਦਾਚਿਤ ਕੋ ਇੱਕ ਪੁੱਛੇ,
ਕਾਜ ਕਦਾਚ ਕੋ ਇੱਕ ਪੁੱਛੇ, ਜੇ ਕੋਈ ਇੱਕ ਦਾ ਕੋਈ ਕੰਮ ਆ ਕੇ ਪੁੱਛਦਾ ਭਾਈ ਸਾਹਿਬ ਨੂੰ।
ਸਹਿਜ ਸਵਾਏ ਕਹਿ ਉਰ ਛੁੱਛੇ,
ਉਹ ਹਿਰਦੇ ਦੇ ਬੜੇ ਸਵੱਛ ਨੇ, ਸੁਤੇ ਸਿੱਧ ਜੋ ਵਚਨ ਕਹਿ ਦਿੰਦੇ ਹੈ ਉਹ ਪੂਰਾ ਹੋ ਜਾਂਦਾ ਹੈ, ਪਰ ਕੋਈ ਸੋਝੀ ਸੰਸਾਰ ਦੀ ਬਹੁਤੀ ਨਹੀਂ ਰੱਖਦੇ।
ਬਿਰਤੀ ਜਗਤ ਜਿਸ ਕਹੋ ਕੇ ਆਵੇ,
ਕਦੇ ਕਦੇ ਬਿਰਤੀ ਕਹਿੰਦੇ ਮੁੜਦੀ ਸੀ ਸੰਸਾਰ ਵਾਲੇ ਪਾਸੇ ਨੂੰ, ਸੰਸਾਰ ਦੀ ਸੋਝੀ, ਜਿਵੇਂ ਕੋਈ ਬੰਦਾ ਬੇਹੋਸ਼ ਪਿਆ ਹੁੰਦਾ, ਕਦੇ ਕਦੇ ਸੁਰਤ ਪਰਤੇ ਕਹਿੰਦੇ ਵੀ ਹਾਂ ਥੋੜਾ ਜਿਹਾ ਹੋਸ਼ ਆਈ ਸੀ, ਉਹ ਹਰ ਵਕਤ ਬ੍ਰਹਮ ਗਿਆਨ ਚ ਗੂੜੀ ਬਿਰਤੀ ਰਹਿੰਦੀ ਹੈ।
ਨਤ ਅਦਵੈਤ ਵਿਖੇ ਲਿਵਲਾਵੇ,
ਨਹੀਂ ਤਾਂ ਅਦਵੈਤ ਸੂਪ ਅਖੰਡ ਸਰੂਪ ਪਰਮੇਸ਼ਵਰ ਵਾਹਿਗੁਰੂ ਉਹਦੇ ਵਿੱਚ ਬਿਰਤੀ ਟਿਕੀ ਰਹਿੰਦੀ ਹੈ।
ਬਿਰਤੀ ਅਖੰਡ ਰਾਤ ਦਿਨ ਏਕ,
ਰਾਤ ਦਿਨ ਇਹਨੂੰ ਅਖੰਡਾਕਾਰ ਬਿਰਤੀ ਕਹਿੰਦੇ ਨੇ ਸਾਹਿਬ ਸਿੰਘ ਜੀ, ਇੱਕ ਰਸ ਬਿਰਤੀ ਬਣੀ ਰਹਿਣੀ ਪਰਮੇਸ਼ਵਰ ਦੇ ਵਿੱਚ, ਤੇ ਐਸੀ ਅਖੰਡਾਕਾਰ ਬਿਰਤੀ ਸੀ ਇਹਨਾਂ ਦੀ।
ਅਚਲ ਗਿਆਨ ਮੈਂ ਜਲਦ ਬਵੇਕ,
ਤੇ ਅਚਲ ਬਿਰਤੀ ਗਿਆਨ ਦੇ ਮਾਨੋ ਸਮੁੰਦਰੀ ਨਾ, ਗਿਆਨ ਦੇ ਸਮੁੰਦਰ ਦੇ ਵਿੱਚ ਬਿਰਤੀ ਰਹਿੰਦੀ ਹਰ ਵੇਲੇ।
ਜਬ ਭੋਜਨ ਕਰਵੇ ਕਹੁ ਲਾਗੈ,
ਇੱਕ ਹੋਰ ਬੜੀ ਖੇਡ ਨਿਆਰੀ ਸੀ ਭਾਈ ਸਾਹਿਬ ਦੀ, ਭਾਈ ਸੰਤੋਖ ਸਿੰਘ ਇੱਥੇ ਦਿੰਦੇ ਆ, ਕਹਿੰਦੇ ਭੋਜਨ ਛਕਣ ਦੇ ਵਿੱਚ ਵੀ ਗਿਆਨ ਨਹੀਂ ਸੀ ਰੱਖਦੇ ਬਹੁਤਾ, ਵੀ ਕਿੰਨਾ ਕੁ ਛਕ ਲਿਆ ਕਿੰਨਾ ਕੁ ਛਕਣਾ ਇਹ, ਕਿਉਂਕਿ ਸੁਰਤੀ ਹੈ ਹੀ ਨਹੀਂ ਸੀ, ਸੁਰਤੀ ਬਿਰਤੀ ਉੱਪਰ ਰਹਿੰਦੀ ਸੀ। ਤੋ ਇਸ ਪ੍ਰਕਾਰ
ਜਾਵਦ ਥਾਲ ਧਰਿਓ ਰਹਿ ਅੱਗੇ,
ਜਿੰਨੀ ਦੇਰ ਤੱਕ ਥਾਲ ਮੂਹਰੇ ਰੱਖਿਆ ਖਾਈ ਜਾਣਾ ਉਨੀ ਦੇਰ ਤੱਕ, ਕਿਉਂਕਿ ਪਤਾ ਹੀ ਨਹੀਂ ਸੀ ਜਾਦੇ, ਬਿਰਤੀ ਹੈ ਨਹੀਂ ਖਾਣ ਦੇ ਵਿੱਚ।
ਤਾਵਤ ਅਚਿਓ ਜਾਹੇ ਪੁਨ ਕਹੇ,
ਉਨੀ ਦੇਰ ਤੱਕ ਛਕਦੇ ਰਹਿੰਦੇ ਸਨ।
ਭੋ ਰਾਮਾ ਤੂੰ ਕਿਸ ਤਲ ਅਹੈ,
ਫਿਰ ਛਕਦੇ ਛਕਦੇ ਆਵਾਜ਼ ਮਾਰਦੇ, ਉਹ ਰਾਮਿਆਂ ਤੂੰ ਕਿੱਥੇ ਹੈ, ਭੋ ਰਾਮਾ ਹੇ ਰਾਮੇ ਜਿਹੜਾ ਸੇਵਕ ਸੀ ਤੂੰ ਕਿੱਥੇ ਆ ਮੇਰੇ ਕੋਲ ਆ ਇਧਰ।
ਆਵੋ ਪਾਸ ਪਰਖ ਕਰ ਕਹੋ,
ਆ ਜਾ ਕਹਿੰਦੇ ਪਰਖ ਕੇ ਦੇਖ ਤਾਂ ਭਲਾ ਵੀ ਰੋਟੀ ਖਾ ਲਈ ਜਿੰਨੀ ਕ ਮੈਂ ਰੋਜ਼ ਖਾਣਾ, ਉਹ ਪਰਖਦਾ ਸੀ ਜਿਹੜਾ ਦਾਸ ਸੀ।
ਅਜੇ ਆਹਾਰ ਜੋ ਨਿਤ ਤੂੰ ਲਹੋ,
ਕਹਿੰਦੇ ਤੂੰ ਰੋਜ਼ ਦੇਖਦਾ ਵੀ ਕਿੰਨਾ ਭੋਜਨ ਮੈਂ ਛਕਦਾ, ਤੈਨੂੰ ਪਤਾ ਵੀ ਮੈਨੂੰ ਤਾਂ ਪਤਾ ਨਹੀਂ ਲੱਗਦਾ, ਦੱਸ ਤਾਂ ਕਿੰਨਾ ਕ ਹੈ ਹੁਣ, ਰਮਦਾਸ ਕੇ ਰੱਜ ਗਏ ਕਿ ਨਹੀਂ, ਇਹ ਪੁੱਛਦੇ ਸੀ ਉਹਨਾਂ ਨੂੰ।
ਦੋਹਰਾ ਤਰਪਤ ਭਏ ਰਾਮਦਾਸ ਕੇ, ਪਿਖੋ ਕੇ ਤ੍ਰਿਪਤੇ ਨਾਹੇ,
ਤੇ ਆਪਣੇ ਆਪ ਨੂੰ ਫਿਰ ਇਹ ਕਹਿੰਦੇ ਸੀ ਵੀ ਤ੍ਰਿਪਤ ਪਏ ਰਾਮਦਾਸ ਕੇ, ਕਹਿੰਦੇ ਦੇਖਦਾ ਵੀ ਰਾਮਦਾਸ ਕੇ ਰੱਜ ਗਏ ਕਿ ਨਹੀਂ।
ਸੁਨ ਰਾਮਾ ਸੇਵਕ ਤਵੈ ਹੇਰੇ ਹੋਏ ਕਰ ਪਾਹੇ,
ਤੇ ਉਸ ਵੇਲੇ ਫਿਰ ਰਾਮਾ ਸੇਵਕ ਸੀ ਜਿਹੜਾ ਦੇਖ ਕੇ ਕਹਿੰਦਾ ਤੇ ਹਾਂ ਜੀ ਹੁਣ ਤੁਸੀਂ ਭੋਜਨ ਛਕ ਲਿਆ ਉਹਨਾਂ ਜਿੰਨਾ ਰੋਜ਼ ਛਕਦੇ ਹੋ। ਉਹਨੇ ਸਾਸ ਜੀ ਪਰਖਣਾ ਕੀ ਸੀ, ਕਿਤੇ ਕਿਤੇ ਦਾ ਇਤਿਹਾਸ ਦੇ ਵਿੱਚ ਐਸਾ ਵੀ ਆ ਕਿ ਰੱਸੀ ਰੱਖੀ ਹੋਈ ਸੀ ਉਹ ਪੇਟ ਦੇ ਆਲੇ ਦੁਆਲੇ ਬਲ ਕੇ ਨਾ, ਉਹ ਮਿਣ ਕੇ ਕਹਿੰਦਾ ਸੀ ਜੀ ਹਾਂ ਹੁਣ ਪੂਰਾ ਹੋ ਗਿਆ ਭੋਜਨ, ਤੇ ਭਾਈ ਸੰਤੋਖ ਸਿੰਘ ਜੀ ਨੇ ਇਹ ਦਿੱਤੀ ਆ ਵੀ ਉਹ ਪੇਟ ਦੇ ਹੱਥ ਫੇਰ ਕੇ ਦੇਖਦਾ ਸੀ। ਅੱਗੇ ਬਚਨ ਆ ਰਿਹਾ ਹੈ,
ਜੋ ਭਾਈ ਉੱਪਰ ਉਧਰ ਹੱਥ ਕੋ ਫੇਰ,
ਢਿੱਡ ਦੇ ਉੱਤੇ ਪੇਟ ਤੇ ਹੱਥ ਫੇਰ ਕੇ ਰਾਮਾ ਜੀ ਕਹਿੰਦੇ ਸਨ ਭਾਈ ਸਾਹਿਬ ਜੀ ਨੂੰ,
ਨਿਤ ਸਮ ਉੱਚੋ ਹੋਵਤ ਹੈ ਰਹਿ,
ਕਹਿੰਦੇ ਹਾਂ ਜੀ ਹੁਣ ਢਿੱਡ ਉਨਾ ਉੱਚਾ ਹੋ ਗਿਆ ਰੋਟੀ ਖਾਣ ਨਾਲ ਜਿੰਨਾ ਕੁ ਰੋਜ਼ ਹੁੰਦਾ ਵੀ ਹੁਣ ਤੁਸੀਂ ਹੋਰ ਨਾ ਛਕੋ, ਹੁਣ ਪੂਰਾ ਹੋ ਗਿਆ ਭੋਜਨ।
ਕਹਿ ਬੰਦ ਕਰ ਤ੍ਰਿਪਤੇ ਅਵੇ,
ਉਹ ਹੱਥ ਜੋੜ ਕੇ ਕਹਿੰਦਾ ਸੀ ਹਾਂ ਜੀ ਹੁਣ ਤ੍ਰਿਪਤ ਹੋ ਗਏ ਰਾਮਦਾਸ ਕੇ,
ਨਿਤ ਸਮ ਭੋਜਨ ਕੀਨਸ ਸਭੈ,
ਨਿਤ ਦੀ ਤਰ੍ਹਾਂ ਮਹਾਰਾਜ ਛਕ ਲਿਆ ਜਿੰਨਾ ਕੁ ਛਕਦੇ ਹੋ।
ਪੁਨ ਜਲ ਪਾਨ ਕਰਹਿ ਕਰ ਧੋਏ,
ਫਿਰ ਪਾਣੀ ਜਲ ਛਕ ਕੇ ਹੱਥ ਧੋ ਲੈਂਦੇ ਸਨ।
ਪਰਮਹੰਸ ਇਸ ਵਿਧ ਰਹਿ ਸੋਏ,
ਇਹ ਪਰਮਹੰਸ ਸਾਧ ਸਿੰਘ ਜੀ ਐਸ ਵਿਧੀ ਨਾਲ ਬ੍ਰਹਮ ਗਿਆਨੀ ਦੀ ਗੂੜ ਅਵਸਥਾ ਵਿਚ ਰਹਿੰਦੇ ਨ।
ਕਬ ਤਨ ਸੁਧ ਕਬੂ ਨ ਹੋਏ,
ਕਦੇ ਸ਼ੁੱਧ ਹੁੰਦੀ ਹੈ ਸਰੀਰ ਦੀ, ਕਦੇ ਸਰੀਰ ਦੀ ਵੀ ਕੋਈ ਸ਼ੁੱਧ ਨਹੀਂ ਹੈ।
ਬੋਲੇ ਕਬਹਿ ਬੁਲਾਏ ਕੋਏ,
ਕਦੇ ਬੋਲ ਪੈਂਦੇ ਨੇ ਜੇ ਕੋਈ ਬੁਲਾ ਲੈਂਦਾ, ਨਹੀਂ ਤਾਂ ਚੁੱਪ ਹੀ ਰਹਿੰਦੇ ਨੇ।
ਕਬਹੂ ਬਸਤਰ ਸੰਭਾਲਤ ਦਾਸ,
ਕਦੇ ਜਿਹੜੇ ਦਾਸ ਸੇਵਕ ਹੈ ਰਾਮਾ ਉਹ ਬਸਤਰ ਸੰਭਾਲਦਾ,
ਉੱਪਰ ਕੋ ਪਹਿਰਾ ਹੈ ਸੋ ਪਾਸ,
ਉਹ ਪਾਸ ਉੱਪਰ ਪਹਿਰਾ ਦਿੰਦਾ ਹੈ, ਭਾਈ ਸਾਹਿਬ ਦੇ ਬਸਤਰ ਲੈਣ ਦੀ ਵੀ ਸੋਝੀ ਨਹੀਂ ਰੱਖਦੇ।
ਅੰਤਰਮੁਖੀ ਬਿਰਤ ਨਿਤ ਰੱਖੇ,
ਅੰਤਰਮੁਖੀ ਬਿਰਤ ਸਾਹਿਬ ਸਿੰਘ ਜੀ ਰੱਖਦੇ ਹੈ।
ਬੋਲਤ ਜਬ ਬੇਨਤੀ ਬਹੁ ਪੱਖ ਹੈ,
ਤੇ ਜਦੋਂ ਬਹੁਤੀਆਂ ਬੇਨਤੀਆਂ ਕਰਦੇ ਉਦੋਂ ਸਾਧ ਸਿੰਘ ਜੀ ਫੇਰ ਕੋਈ ਭਾਖ ਹੈ ਕੋਈ ਵਚਨ ਉਚਾਰਦੇ। ਸਾਧ ਸਿੰਘ ਜੀ 1982 ਦੇ ਵਿੱਚ ਇੱਕ ਸਾਡੇ ਜਥੇ ਦੇ ਵਿੱਚ ਸਿੰਘ ਆਇਆ ਸੀ, ਅਜੇ ਭਜੰਗੀ ਦੇ ਦਾੜੀ ਨਹੀਂ ਸੀ ਆਈ, ਫਿਰੋਜ਼ਪੁਰ ਜੇਲ੍ਹ ਦੇ ਵਿੱਚ ਜਦੋਂ ਮੋਰਚਾ ਲੱਗਿਆ ਉਹ ਜੇਲ੍ਹ ਦੇ ਵਿੱਚ ਕਥਾ ਹੁੰਦੀ ਰਹੀ ਅਤੇ ਨਾਲ ਹੀ ਜਥੇ 'ਚ ਭਰਤੀ ਹੋ ਗਿਆ ਸੀ। ਉਹਨੇ ਸਾਧ ਸਿੰਘ ਐਸੀ ਲਗਨ ਲੱਗੀ, 101 ਜਪਜੀ ਸਾਹਿਬ ਦਾ ਪਾਠ ਹਰ ਰੋਜ਼ ਕਰਿਆ ਕਰਦਾ ਸੀ। ਉਹ ਕਰਦੇ ਕਰਦੇ ਸਾਡੇ ਦੇਖਣ ਦੀ ਗੱਲ ਹੈ ਵੀ ਬਿਰਤੀ ਇੰਨੀ ਗੂੜ ਹੋ ਗਈ, ਇੱਕ ਤਾਂ ਬੱਚਾ ਸੀ ਨਿਰਮਲ ਬੁੱਧ ਸੀ, ਤੇ ਉਹਨੂੰ ਬਸਤਰਾਂ ਦੀ ਖਾਣ ਦੀ ਕੋਈ ਸੋਝੀ ਨਹੀਂ ਸੀ, ਕਹਿ ਕੇ ਛਕਾਉਣਾ ਪੈਂਦਾ ਸੀ ਵੀ ਭਾਈ ਜਗਤਾਰ ਸਿੰਘ ਪ੍ਰਸ਼ਾਦਾ ਛਕ ਲੈ। ਅੱਛਾ ਜੀ, ਛਕ ਲੈ ਜੀ। ਤੇ ਬਸਤਰ ਮੈਲੇ ਹੋ ਗਏ, ਕਦੇ ਧੋਣ ਦੀ ਇੱਛਾ ਹੀ ਨਹੀਂ ਸੀ ਰੱਖਦਾ, ਆਪ ਸਾਥ ਸੀ ਖਿਆਲ ਰੱਖਣਾ ਪੈਂਦਾ ਸੀ। ਜਾਣੀ ਜੇ ਕੋਈ ਕਹੇ ਵੀ ਇਹ ਕਿਵੇਂ ਹੋ ਗਿਆ ਭਾਈ ਰਾਮ ਕੌਰ, ਤਾਂ ਬਹੁਤ ਹੀ ਵੱਡੀ ਗੱਲ ਹੈ। ਇਹ ਤਾਂ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਪਰਖੇ ਹੋਏ ਬ੍ਰਹਮ ਗਿਆਨੀ ਨੇ, ਜਿਹਨਾਂ ਨੂੰ ਮਾਤਾ ਗੁਜਰ ਕੌਰ ਨੂੰ ਕਿਹਾ, ਮਾਤਾ ਨਾਨਕੀ ਨੂੰ ਵੀ, ਇਹ ਬ੍ਰਹਮ ਗਿਆਨੀ ਨੇ ਉਹਨਾਂ ਨੂੰ ਭੋਜਨ ਛਕਾਇਆ ਸੀ। ਤੋ ਇਸ ਕਰਕੇ ਬਹੁਤ ਸਾਰੇ ਗੁਰਸਿੱਖਾਂ ਦੀ ਐਸੀ ਅਰੂੜ ਬਿਰਤੀ ਦੇਖੀ ਗਈ ਹੈ। ਤੋ ਇਸ ਕਰਕੇ ਸਾਧ ਸਿੰਘ ਜੀ ਐਸੀ ਬਿਰਤੀ ਦੇ ਮਾਲਕ ਸਨ।
ਦੀਰਘ ਕੇਸ ਪਹੁ ਦੁਹ ਕੇਰੇ,
ਲੰਮੇ ਲੰਮੇ ਕੇਸ, ਦੋਨੇ ਭਰਵੱਟਿਆਂ ਦੇ ਲੰਮੇ ਕੇਸ ਸਨ।
ਦੀਰਘ ਪਲਕਾਂ ਕਹੋ ਉਗੇਰੇ,
ਉਹ ਸਾਧ ਸਿੰਘ ਜੀ ਪਲਕਾਂ ਨੂੰ ਦੀਰਘ ਨੇ ਜਿਹੜੀਆਂ ਵੱਡੀਆਂ, ਕਦੇ ਖੋਲਦੇ ਆ ਕਦੇ ਆਮ ਕਰਕੇ ਬੰਦ ਹੀ ਰੱਖਦੇ ਨੇ।
ਨਹੀਂ ਤਾਂ ਮੁੰਦਰਤ ਰਹਿਤ ਬਲੋਚਨ,
ਨਹੀਂ ਤਾਂ ਨੇਤਰ ਬੰਦ ਕਰਕੇ ਸਾਧ ਸਿੰਘ ਜੀ ਰੱਖਦੇ ਹਨ।
ਰਹਿ ਦਾਸ ਕੀ ਸੋਚ ਬਮੋਚਨ,
ਨੇਤਰਾਂ ਸ਼ਕਤੀ ਕੀ ਹੈ, ਦਾਸਾਂ ਦੇ ਗਮਾਂ ਤੇ ਫਿਕਰਾਂ ਨੂੰ ਨਾਸ ਕਰਨ ਵਾਲੀ ਵੀ ਦ੍ਰਿਸ਼ਟੀ ਹੈ। ਅਮਿਆਂ ਦਰੇ ਸ਼ੁਭ ਕਰੇ ਹਰ ਇੱਕ ਪਾਪ ਸਕਲ ਮਲ। ਸਾਧ ਸਿੰਘ ਜੀ ਇਹ ਬੜੇ ਤਜਰਬੇ ਜਿਹੜੇ ਯੋਗੀ ਲੋਕ ਨੇ, ਸਾਧਕ ਲੋਕ ਨੇ, ਤੇ ਉਹਨਾਂ ਨੇ ਵਿਗਿਆਨ ਨੇ ਵੀ ਇਹ ਗੱਲ ਸਿੱਧ ਕਰ ਦਿੱਤੀ ਵੀ ਜਿਹੜਾ ਦੋ ਢਾਈ ਘੰਟੇ ਜਾਂ ਇੱਕ ਪਹਿਰ ਨੇਤਰ ਬੰਦ ਰੱਖੇ ਨਾ, ਉਸ ਤਰ੍ਹਾਂ ਸੁੱਤੇ ਪਏ ਤਾਂ ਸਾਰੀ ਰਾਤ ਹੀ ਬੰਦ ਰਹਿੰਦੇ ਨੇ, ਇਹਦੀ ਨਹੀਂ ਗੱਲ। ਜਦੋਂ ਦਿਮਾਗ ਜਾਗਦਾ ਹੋਵੇ, ਨੇਤਰ ਬੰਦ ਕੀਤੇ ਹੋਣ, ਤੇ ਉਹ ਕੋਈ ਵੀ ਆਪਣੇ ਧਰਮ ਅਨੁਸਾਰ ਜਾਪ ਕਰਦਾ, ਉਹਦੇ ਵਿੱਚ ਨੇਤਰਾਂ 'ਚ ਸਾਧ ਸਿੰਘ ਨਿਤ ਕਰਨ ਦੇ ਨਾਲ ਸ਼ਕਤੀ ਪੈਦਾ ਹੋ ਜਾਂਦੀ ਹੈ। ਐਸੇ ਸਾਧਕ ਲੋਕਾਂ ਦਾ ਇਹ ਵਿਸ਼ਵਾਸ ਹੈ। ਸੋ ਭਾਈ ਸਾਹਿਬ ਜੀ ਕਦੇ ਕਦੇ ਨੇਤਰ ਖੋਲਦੇ ਨਹੀਂ, ਬੰਦ ਹੀ ਰੱਖਦੇ ਸਨ।
ਦਾਸ ਲਖੈ ਨਿਤ ਕੋਬੇ ਬਿਹਾਰਾ,
ਤੇ ਕੋਈ ਕੋਈ ਵਿਵਹਾਰ ਸਾਧ ਸਿੰਘ ਜੀ, ਦਾਸ ਲਖੈ ਨਿਤ ਕੋ ਵਿਵਹਾਰਾ, ਦਾਸ ਹੀ ਸਾਰੇ ਵਿਵਹਾਰ ਕਰਦੇ ਹਨ।
ਸਦਾ ਕਰਵਾ ਹੈ ਤਿਸੀ ਪ੍ਰਕਾਰ,
ਇਸੇ ਪ੍ਰਕਾਰ ਕਰਦੇ ਕਰਾਉਂਦੇ ਰਹਿੰਦੇ।
ਆਮਦ ਖਰਚ ਸੰਭਾਰਨ ਕਰੇ,
ਆਮਦਨ ਵੀ ਖਰਚ ਵੀ, ਭਾਈ ਸਾਹਿਬ ਨੂੰ ਕੋਈ ਪਤਾ ਨੀ ਵੀ ਕਿੰਨੀ ਮਾਇਆ ਆਉਂਦੀ ਹੈ, ਉਹ ਸਾਰੀ ਇਮਾਨਦਾਰੀ ਦੇ ਨਾਲ ਸਾਧ ਸਿੰਘ ਜੀ ਸੇਵਕ ਸੰਭਾਲਦੇ ਸਨ।
ਦੇਣ ਲੈਣ ਨਿਜ ਇੱਚ ਵਿਚਰੇ,
ਦੇਣ ਲੈਣ ਨਿਜ ਇੱਚ ਵਿਚਰੇ, ਤੇ ਆਪ ਜੀ ਤਾਂ ਇਸ ਇੱਛਾ ਤੋਂ ਰਹਿਤ ਨੇ, ਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਦੀ ਮਹਾਨ ਇਹ ਬਖਸ਼ਿਸ਼ ਹੈ। ਇੱਥੇ ਸਾਧ ਸਿੰਘ ਜੀ ਇਹ ਜਿਹੜਾ ਅੰਸੂ ਹੈ ਪੂਰਾ ਹੁੰਦਾ ਹੈ, ਅੱਗੇ ਭਾਈ ਸਾਹਿਬ ਜੀ ਦੇ ਪ੍ਰਸੰਗ ਹੋਰ ਚੱਲਣਗੇ ਚੌਥੇ ਅੰਸੂ ਵਿੱਚ। ਇਹ ਇਸ ਕਰਕੇ ਵੀ ਅੱਜ ਸਤਿਗੁਰੂ ਮਹਾਰਾਜ ਸਾਹਿਬ ਜੀ ਦਾ ਬੜਾ ਭਾਰੀ ਗੁਰਪੁਰਬ ਸਾਧ ਸਿੰਘ ਜੀ ਹੈ, ਗੁਰਪੁਰਬ ਦੇ ਸੰਬੰਧ ਵਿੱਚ ਕੁਝ ਕਹਿਣਾ ਸੁਣਨਾ ਬਣਦਾ, ਤੇ ਕੁਝ ਹੋਰ ਵੀ ਇੱਕ ਦੋ ਬੇਨਤੀਆਂ ਨੇ। ਤੇ ਆਪ ਸਾਰੀਆਂ ਸੰਗਤਾਂ ਜਿੰਨੇ ਵੀ ਦੂਰ ਦੁਰਾਡੇ ਬੈਠੇ ਹੋ ਜਾਂ ਗੁਰੂ ਦਰਬਾਰ ਵਿੱਚ, ਸਾਰੇ ਸਿੱਖ ਜਗਤ ਨੂੰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਅਵਤਾਰ ਗੁਰਪੁਰਬ ਦੀ ਲੱਖ ਲੱਖ ਵਧਾਈ ਹੋਵੇ। ਗੁਰਸਿੱਖੋ, ਗੁਰਸਿੱਖਾਂ ਮਨ ਵਧਾਈਆਂ, ਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਦੀ ਮਾਤਾ ਨੂੰ ਨਮਸਕਾਰ ਕਰੀਏ, ਮਾਤਾ ਨਾਨਕੀ ਨੂੰ, ਕਿ ਮਾਤਾ ਨਾਨਕੀ ਤੋਂ ਧੰਨ ਹੈ ਜਿਹਨਾਂ ਦੀ ਕੁੱਖ ਤੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦਾ ਸਰੀਰ ਪੈਦਾ ਹੋਇਆ। ਗੁਰਬਾਣੀ ਦੇ ਅੰਦਰ ਪਾਵਨ ਬਚਨ ਹੈ, ਧਨ ਸੋ ਵੰਸ, ਧਨ ਸੋ ਪਿਤਾ, ਧਨ ਸੋ ਮਾਤਾ, ਜਿਨ ਜਨ ਜਣੇ, ਜਿਨ ਸਾਸ ਗ੍ਰਾਸ ਤੇ ਆਇਆ ਮੇਰਾ ਹਰ ਹਰ, ਸੋ ਸਾਚੀ ਦਰਗਹਿ ਹਰ ਜਨ ਬਣੇ। ਧਨ ਜਨਣੀ ਜਿਨ ਜਾਇਆ, ਧਨ ਪਿਤਾ ਪ੍ਰਧਾਨ, ਸਤਿਗੁਰ ਸੇਖ ਪਾਇਆ ਵਿੱਚੋਂ ਗਿਆ ਗੁਮਾਨ। ਤਿੰਨ ਧਨ ਜਣੇ ਦੀ ਮਾਂ ਆਏ ਸਫਲ ਸੇ, ਮਾਂ ਨੂੰ ਧਨ ਕਿਹਾ। ਹੁਣ ਜਦੋਂ ਆਪਾਂ ਗੁਰੂ ਤੇਗ ਬਹਾਦਰ ਸਾਹਿਬ ਦੀ ਮਾਤਾ ਨੂੰ ਤਾਂ ਧਨ ਕਹਿਣਾ ਹੀ ਹੈ, ਤੇ ਜਿਨ੍ਹਾਂ ਨੇ ਅਵਤਾਰਾਂ ਨੂੰ ਜਨਮ ਦਿੱਤਾ ਤੇ ਧਨਤਾ ਦੇ ਯੋਗ ਸੀ, ਉਹ ਮਾਤਾ ਜਿਨ੍ਹਾਂ ਨੇ ਰਾਮ ਚੰਦਰ ਜੀ ਨੂੰ ਜਨਮ ਦਿੱਤਾ, ਮਾਤਾ ਕੁਸ਼ਲਿਆ ਤ੍ਰੇਤੇ ਯੁੱਗ ਵਿੱਚ, ਤੇ ਧਨ ਸੀ ਮਾਤਾ ਦੇਵਕੀ ਜਿਨ੍ਹਾਂ ਨੇ ਭਗਵਾਨ ਕ੍ਰਿਸ਼ਨ ਨੂੰ ਜਨਮ ਦਿੱਤਾ। ਔਰ ਗੁਰਬਾਣੀ 'ਚ ਸਪਸ਼ਟ ਲਿਖਿਆ, ਧਨ ਧਨ ਤੂੰ ਮਾਤਾ ਦੇਵਕੀ, ਜੈ ਗ੍ਰਹਿ ਰਮਈਆ ਕਮਲਾਪਤੀ, ਮਾਂ ਨੂੰ ਧਨ ਕਿਹਾ। ਤੇ ਜਿਸ ਮਾਂ ਨੇ ਜੀਸਸ ਨੂੰ ਜਨਮ ਦਿੱਤਾ, ਮਾਤਾ ਮਰੀਅਮ, ਮੈਰੀ ਵੀ ਕਹਿੰਦੇ ਨੇ ਉਸਨੂੰ, ਤੇ ਉਸ ਮਾਤਾ ਨੂੰ ਵੀ ਧੰਤਾ ਯੋਗ ਕਹਿਣਾ ਬਣਦਾ, ਜਿਸਨੇ ਐਸਾ ਯੁੱਗ ਪੁਰਸ਼ ਪੈਦਾ ਕੀਤਾ, ਅੱਜ ਪੂਰੇ ਸੰਸਾਰ ਦਾ 1/4 ਹਿੱਸਾ ਜਿਹੜਾ ਈਸਾਈ ਬਣ ਚੁੱਕਾ ਹੈ। ਔਰ ਇਸ ਮਾਂ ਦੀ ਐਡੀ ਵੱਡੀ ਕੁਰਬਾਨੀ ਹੈ, ਉਹਨਾਂ ਹਾਲਾਤਾਂ ਦੇ ਵਿੱਚ ਜਦੋਂ ਜੀਸਸ ਦਾ ਜਨਮ ਹੋਇਆ, ਉਹਨੇ ਕੁਆਰੇਪਣ ਦੇ ਵਿੱਚ ਪੁੱਤਰ ਨੂੰ ਜਣਿਆ, ਲੋਕਾਂ ਤੋਂ ਡਰੀ ਨਹੀਂ। ਨਹੀਂ ਤਾਂ ਮਾਤਾ ਕੁੰਤੀ ਦਾ ਹਾਲ ਦੇਖੋ ਵੀ ਪੁੱਤਰ ਨੂੰ ਤਾਂ ਗੰਗਾ 'ਚ ਰੋੜ ਦਿੱਤਾ ਸੀ ਵੀ ਆਪਣੀ ਇੱਜ਼ਤ ਬਚਾ ਲਈ ਸੀ, ਇਹ ਜਿਉਂਦੇ ਹੀ ਰਹੇ। ਇਸ ਕਰਕੇ ਧੰਨਤਾ ਦੇ ਯੋਗ, ਔਰ ਧੰਨਤਾ ਦੇ ਯੋਗ ਹੈ ਜਿਸ ਮਾਂ ਨੇ ਮੁਹੰਮਦ ਸਾਹਿਬ ਨੂੰ ਜਨਮ ਦਿੱਤਾ, ਅਤੇ ਉਹ ਵੀ ਧੰਨਤਾ ਦੇ ਯੋਗ ਮਾਤਾ ਹੈ, ਆਮੀਨਾ ਉਸ ਦਾ ਨਾਮ ਹੈ, ਉਹ ਵੀ ਧੰਨਤਾ ਦੇ ਯੋਗ। ਪਰ ਇਹਨਾਂ ਸਾਰੇ ਅਵਤਾਰੀ ਪੁਰਖਾਂ ਦੇ ਨਾਲੋਂ ਜਿਸ ਨੇ ਸਭ ਤੋਂ ਵੱਡੇ ਨੂੰ ਜਨਮ ਦਿੱਤਾ ਉਹ ਕੌਣ ਹੈ? ਉਹ ਹੈ ਮਾਤਾ ਤ੍ਰਿਪਤਾ, ਸਭ ਤੋਂ ਵੱਡਾ ਸਤਿਗੁਰ ਨਾਨਕ। ਮਾਤਾ ਤ੍ਰਿਪਤਾ ਇਹਨਾਂ ਸਾਰਿਆਂ ਤੋਂ ਉੱਚੇ ਕਦ ਵਾਲੀ ਹੈ ਜਿਸ ਨੇ ਸਭ ਤੋਂ ਵੱਡੇ ਨੂੰ ਜਨਮ ਦਿੱਤਾ। ਔਰ ਫਿਰ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ, ਉਹਨਾਂ ਦੀ ਮਾਤਾ ਸਭਰਾਈ ਦਇਆ ਕੌਰ, ਦੋ ਨਾਮ ਨੇ ਮਾਤਾ ਦੇ, ਉਹ ਵੀ ਮਾਤਾ ਧੰਨਤਾ ਦੇ ਯੋਗ ਹੈ। ਗੁਰੂ ਅਮਰਦਾਸ ਮਹਾਰਾਜ ਨੂੰ ਜਨਮ ਦੇਣ ਵਾਲੀ ਅਤੇ ਮਾਤਾ ਲਛਮੀ ਅਤੇ ਮਾਤਾ ਰੂਪ ਕੌਰ, ਇੱਕ ਦੇ ਦੋ ਨਾਮ, ਰੂਪ ਕੌਰ ਵੀ ਉਸ ਨੂੰ ਕਹਿੰਦੇ, ਲਛਮੀ ਸੀ। ਧੰਨਤਾ ਦੇ ਯੋਗ ਜਿਨ ਗੁਰ ਜਣਿਆ ਮਾਏ, ਧੰਨਤਾ ਦੇ ਯੋਗ ਮਾਤਾ ਹੈ। ਅਤੇ ਸ੍ਰੀ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਨੂੰ ਜਨਮ ਦੇਣ ਵਾਲੀ ਮਾਤਾ, ਉਸ ਮਾਤਾ ਦਾ ਨਾਮ ਵੀ ਦੋ ਨਾਮ, ਉਸ ਦੀ ਮਾਤਾ ਦਇਆ ਕੌਰ ਜਾਂ ਮਾਤਾ ਖੇਮ ਕੌਰ, ਦੋ ਨਾਮ ਨੇ ਮਾਤਾ ਦੇ ਇਤਿਹਾਸ ਵਿੱਚ ਜਿਹਨੇ ਗੁਰੂ ਰਾਮਦਾਸ ਮਹਾਰਾਜ ਨੂੰ ਜਨਮ ਦਿੱਤਾ। ਧੰਨਤਾ ਦੇ ਯੋਗ ਮਾਤਾ, ਅਤੇ ਧੰਨਤਾ ਦੇ ਯੋਗ ਮਾਤਾ ਬੀਬੀ ਭਾਨੀ, ਜਿਸ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਸਰੀਰ ਨੂੰ ਆਪਣੇ ਕੁਦਰਤ ਤੋਂ ਜਨਮ ਦਿੱਤਾ। ਫਿਰ ਮਾਤਾ ਗੰਗਾ ਜੀ, ਧੰਨਤਾ ਦੇ ਯੋਗ ਜਿਨ੍ਹਾਂ ਨੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੂੰ ਆਪਣੇ ਜਿਸਮ ਤੋਂ, ਉਹਨਾਂ ਦੇ ਜਿਸਮ ਨੂੰ ਗਰਭ ਦੇ ਵਿੱਚ ਪਾਲਿਆ ਅਤੇ ਜਨਮ ਦਿੱਤਾ, ਉਹਨਾਂ ਦੀ ਜਨਮਦਾਤੀ ਕਹਾਈ। ਅਤੇ ਮਾਤਾ ਨਿਹਾਲ ਕੌਰ, ਛੋਟੇ ਅੱਖਰਾਂ 'ਚ ਮਾਤਾ ਨੱਤੀ ਵੀ ਕਹਿੰਦੇ ਸੀ, ਜਿਨ੍ਹਾਂ ਨੇ ਸੱਤਵੇਂ ਪਾਤਸ਼ਾਹ ਸ੍ਰੀ ਗੁਰੂ ਹਰਰਾਏ ਸਾਹਿਬ ਮਹਾਰਾਜ ਦੇ ਸਰੀਰ ਨੂੰ ਜਨਮ ਦਿੱਤਾ। ਮਾਤਾ ਕ੍ਰਿਸ਼ਨ ਕੌਰ, ਜਿਨ੍ਹਾਂ ਨੇ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਨੂੰ ਜਨਮ ਦਿੱਤਾ। ਇਹ 12 ਮਾਤਾ ਨੂੰ ਮੈਂ ਪਹਿਲਾਂ ਨਮਸਕਾਰ ਕਰਦਾ, ਜਿਨ੍ਹਾਂ ਦੇ ਨਾਮ ਸੁਣੇ ਨਾ, ਜਿਨ੍ਹਾਂ ਨੇ ਯੁੱਗ ਪੁਰਸ਼ਾਂ ਨੂੰ ਆਪਣੇ ਜਿਸਮ ਤੋਂ ਪੈਦਾ ਕੀਤਾ, ਅਤੇ ਹੁਣ 13ਵੇਂ ਥਾਂ 'ਤੇ ਆਓ ਮਾਤਾ ਨਾਨਕੀ ਨੂੰ ਨਮਸਕਾਰ ਕਰ ਲਈਏ, ਜਿਨ੍ਹਾਂ ਨੂੰ ਅੱਜ ਦੇ ਦਿਨ, ਅਤੇ ਜਿਹੜਾ ਦੇਸੀ ਸੰਮਤ ਹੈ, ਕਿਉਂਕਿ ਆਪਣਾ ਇਤਿਹਾਸ ਦੇਸੀ ਸੰਮਤ ਨਾਲ ਚੱਲਦਾ ਹੈ, ਦੇਸੀ ਸੰਮਤ ਜਿਹੜਾ ਸਾਲ ਸੀ 1678 ਬਿਕਰਮੀ ਸੰਮਤ, ਵੈਸਾਖ ਵਧੀ ਪੰਚਮੀ ਅੱਜ ਦਾ ਦਿਨ, ਦਿਨ ਮੰਗਲਵਾਰ, ਡੇਢ ਪਹਿਰ ਰਾਤ ਰਹਿੰਦੀ ਸੀ, ਅਤੇ ਜਿਸ ਵੇਲੇ ਮਾਤਾ ਨਾਨਕੀ ਨੇ ਇਸ ਯੁੱਗ ਪੁਰਸ਼ ਨੂੰ, ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਸਰੀਰ ਨੂੰ ਸੰਸਾਰ ਦੇ ਵਿੱਚ ਪ੍ਰਗਟ ਕੀਤਾ। ਇਸ ਤੋਂ ਪਹਿਲਾਂ ਕੁਛ ਐਸਾ ਹੋਇਆ ਕਿ ਮਾਤਾ ਨਾਨਕੀ ਨੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀ ਬੜੀ ਸੇਵਾ ਕੀਤੀ, ਸੇਵਾ 'ਤੇ ਪ੍ਰਸੰਨ ਹੋ ਕੇ ਇੱਕ ਦਿਨ ਮਹਾਰਾਜ ਸਾਹਿਬ ਜੀ ਉਸ ਦਿਨ ਕਹਿੰਦੇ, ਨਾਨਕੀ ਬੜੀ ਸੇਵਾ ਕਰਦੀਆਂ, ਦੂਸਰੀਆਂ ਆਪਣੀਆਂ ਭੈਣਾਂ ਨਾਲੋਂ ਬੜੀ ਭਾਵਨਾ ਨਾਲ ਸੇਵਾ ਕਰਦੀਆਂ, ਦੱਸ ਕੀ ਇੱਛਾ ਹੈ? ਕਹਿਣ ਲੱਗੀ, ਮਹਾਰਾਜ ਜੀ ਹੁਣ ਤੁਸੀਂ ਪ੍ਰਸੰਨ ਹੋਏ ਹੋ ਤਾਂ ਫਿਰ ਕਿਰਪਾ ਕਰੋ, ਜਿਵੇਂ ਮੇਰੀਆਂ ਭੈਣਾਂ ਨੂੰ ਸੰਤਾਨ ਬਖਸ਼ੀ ਹੈ, ਅਤੇ ਉਹ ਤਾਂ ਸੰਤਾਨ ਸਮਾਨ ਹੀ ਹੈ, ਮੇਰੀ ਇੱਛਾ ਵੀ ਮੈਨੂੰ ਐਸੀ ਸੰਤਾਨ ਬਖਸ਼ੋ ਜਿਹੜੀ ਤੁਹਾਡੀ ਗੁਰਤਾ ਗੱਦੀ ਦੀ ਪਦਵੀ ਸੰਭਾਲਣ ਵਾਲਾ ਪੁੱਤਰ ਹੋਵੇ। ਅਤੇ ਗੁਰੂ ਹਰਗੋਬਿੰਦ ਸਾਹਿਬ ਨੇ ਕਿਹਾ ਆਪਣੀ ਮਹਿਲ ਮਾਤਾ ਨਾਨਕੀ ਨੂੰ, ਕਿਉਂਕਿ ਗੁਰੂ ਹਰਗੋਬਿੰਦ ਸਾਹਿਬ ਦੇ 3 ਮਹਿਲ ਸਨ, ਮਾਤਾ ਦਮੋਦਰੀ ਜੀ ਇਹ ਡੱਲੇ ਗ੍ਰਾਮ ਤੋਂ ਸਨ, ਭਾਈ ਪਾਰੋ ਜੀ ਹੋਏ ਨੇ, ਭਾਈ ਪਾਰੋ ਪਰਮਹੰਸ ਹੋਇਆ ਉਹਨਾਂ ਦੀ ਪੋਤਰੀ ਸੀ, ਭਾਈ ਨਰਾਇਣ ਦਾਸ ਦੀ ਪੁੱਤਰੀ ਸੀ, ਅਤੇ ਇਹ ਪਹਿਲੀ ਸ਼ਾਦੀ ਸੀ ਮਹਾਰਾਜ ਸਾਹਿਬ ਜੀ ਦੀ। ਦੂਜੀ ਸ਼ਾਦੀ ਜਿਹੜੀ ਸਾਧ ਸਿੰਘ ਜੀ ਬਾਬੇ ਬਕਾਲੇ ਤੋਂ ਪਹਿਲਾਂ, ਸਾਧ ਸਿੰਘ ਜੀ ਹਰੀਚੰਦ ਜੀ, ਫਿਰ ਮੁੜ ਕੇ ਇਹ ਅੰਮ੍ਰਿਤਸਰ ਸਾਹਿਬ ਹੀ ਆ ਗਏ ਸਨ, ਅਤੇ ਉਹਨਾਂ ਦੀ ਸਪੁੱਤਰੀ ਮਾਤਾ ਨਾਨਕੀ ਜੀ, ਤੇ ਤੀਸਰੀ ਸ਼ਾਦੀ ਜਿਹੜੀ ਹੈ ਸਾਧ ਸਿੰਘ ਜੀ ਇਹ ਮੰਡਿਆਲੀ ਨਗਰ ਦੇ ਅੰਦਰ ਹੋਈ ਸੀ। ਇਹ ਦਰਿਆ ਰਾਵੀ ਤੋਂ ਪਾਕਿਸਤਾਨ ਵਾਲੇ ਪਾਸੇ 35-40 ਮੀਲ ਦੇ ਉੱਤੇ ਹੈ ਪਿੰਡ ਇਹ। ਉਸ ਥਾਂ 'ਤੇ ਸਾਧ ਸਿੰਘ ਜੀ ਇਹ ਤਿੰਨ ਸ਼ਾਦੀਆਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀਆਂ ਸਨ। ਉਹਨਾਂ ਦੇ ਵਿੱਚੋਂ ਸੰਤਾਨ ਦੀ ਵੰਡ ਸੂਰਜ ਪ੍ਰਕਾਸ਼ ਦੇ ਅਨੁਸਾਰ, ਗੁਰਬਿਲਾਸ ਪਾਤਸ਼ਾਹੀ ਛੇਵੀਂ ਦੇ ਅਨੁਸਾਰ ਤਾਂ ਮਾਤਾ ਨਾਨਕੀ ਦੇ ਤਿੰਨ ਪੁੱਤਰ ਲਿਖੇ ਹੈ ਅਤੇ ਮਹਾਂਪੁਰਖਾਂ ਨੇ ਵੀ ਪੋਥੀ ਤਿੰਨ ਲਿਖਿਆ। ਤਵਾਰੀਖ ਵਾਲੇ ਨੇ ਜਿਹੜੀ ਵੰਡ ਕੀਤੀ ਹੈ ਉਹ ਬੜੀ ਖੋਜ ਦੇ ਨਾਲ, ਉਹਦੀ ਵੀ ਗੱਲ ਅੱਖੋਂ ਪਰੋਖੇ ਕਰਨ ਵਾਲੀ ਨੇ। ਉਹ ਕਹਿੰਦੇ ਤਿੰਨੇ ਮਾਤਾਵਾਂ ਨੂੰ ਦੋ ਦੋ ਬੱਚੇ ਦਿੱਤੇ ਹੈ, ਮਾਤਾ ਦਮੋਦਰੀ ਜੀ ਨੂੰ ਅਤੇ ਇੱਕ ਬੇਟੀ ਅਤੇ ਇੱਕ ਬੇਟਾ। ਬਾਬਾ ਗੁਰਦਿੱਤਾ ਸਾਰਿਆਂ ਤੋਂ ਵੱਡੇ ਸਾਹਿਬਜ਼ਾਦੇ ਸਨ ਅਤੇ ਬੀਬੀ ਬੀਰੋ ਇਹ ਸਾਧ ਸਿੰਘ ਜੀ ਪੰਜਾਂ ਭਰਾਵਾਂ ਦੀ ਇੱਕੋ ਹੀ ਭੈਣ ਸੀ, ਤਿੰਨਾਂ ਮਾਤਾਵਾਂ ਦੀ ਇੱਕੋ ਹੀ ਬੇਟੀ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀ ਬੇਟੀ। ਅਤੇ ਜਿਹੜੀ ਮਾਤਾ ਮਰਵਾਹੀ ਸੀ ਉਹਦੀ ਕੁੱਖ ਤੋਂ ਦੋ ਬੇਟੇ ਪੈਦਾ ਹੋਏ, ਸੂਰਜਮੱਲ ਅਤੇ ਅਣੀ ਰਾਏ। ਜਦੋਂ ਕਿ ਅਣੀ ਰਾਏ ਸੂਰਜ ਪ੍ਰਕਾਸ਼ ਦੇ ਅਨੁਸਾਰ ਮਾਤਾ ਨਾਨਕੀ ਦੇ ਹਿੱਸੇ ਦੇ ਵਿੱਚ ਗਿਣਿਆ ਗਿਆ ਅਤੇ ਮਾਤਾ ਨਾਨਕੀ ਜੀ ਦੀ ਕੁੱਖ ਤੋਂ ਅਟਲ ਰਾਏ ਅਤੇ ਗੁਰੂ ਤੇਗ ਬਹਾਦਰ ਸਾਹਿਬ। ਇਹ ਸਾਧ ਸਿੰਘ ਜੀ ਦੋ ਦੋ ਬੱਚੇ ਹੋਏ ਹੈ। ਔਰ ਜੇ ਸ਼ਾਦੀਆਂ ਦਾ ਵੀ ਦੇਖੋ ਤਾਂ ਮਹਾਰਾਜ ਸਾਹਿਬ ਨੇ ਤਿੰਨਾਂ ਆਪਣੇ ਮਹਿਲਾਂ ਦੇ ਇੱਕ ਇੱਕ ਬੇਟੇ ਦੀ ਸ਼ਾਦੀ ਕੀਤੀ ਹੈ। ਆਪ ਹੈਰਾਨ ਹੋ ਗਏ ਵੀ ਐਸਾ ਕਿਉਂ, ਗੁਰੂ ਸਾਹਿਬ ਆਪਣੇ ਭਾਣੇ ਦੇ ਮਾਲਕ ਨੇ। ਬੀਬੀ ਬੀਰੋ ਉਹ ਤਾਂ ਸਹੁਰੇ ਘਰ ਚਲੀ ਗਈ, ਮੈਂ ਬੇਟਿਆਂ ਦੀ ਗੱਲ ਕਰਦਾ। ਬਾਬਾ ਗੁਰਦਿੱਤਾ ਜੀ ਦੀ ਸ਼ਾਦੀ ਕੀਤੀ, ਫਿਰ ਸੂਰਜਮੱਲ ਜੀ ਦੀ ਸ਼ਾਦੀ ਕੀਤੀ। ਅਣੇ ਰਾਜ ਨੇ ਜਵਾਬ ਦੇ ਦਿੱਤਾ ਵੀ ਮੈਨੂੰ ਤਾਂ ਪਤਾ ਹੀ ਨਹੀਂ ਵਿਆਹ ਹੁੰਦਾ ਕੀ ਹੈ, ਇੱਕ ਬੇਟਾ ਵਿਆਹ ਉਹਨਾਂ ਦਾ। ਅਤੇ ਅਟਲ ਰਾਏ ਜੀ ਜੋਤੀ ਜੋਤ ਸਮਾ ਗਏ ਅਤੇ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਾਦੀ ਹੋਈ। ਤਿੰਨਾਂ ਮਾਤਾਵਾਂ ਦੇ ਇੱਕ ਇੱਕ ਬੱਚੇ ਦੀ ਸ਼ਾਦੀ। ਅਤੇ ਮਾਤਾ ਨਾਨਕੀ ਜੀ ਦੀ ਕੁੱਖ ਤੋਂ ਸਾਧ ਸਿੰਘ ਜੀ ਜਿਸ ਵੇਲੇ ਇਹ ਬਚਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਕਹਿਣ ਲੱਗੇ ਨਾਨਕੀ ਅਤੇ ਇਸ ਵਾਰਤਾ ਨੂੰ ਗੁਪਤ ਰੱਖੀ, ਤੇਰੀ ਕੁੱਖ ਤੋਂ ਪੈਦਾ ਹੋਣ ਵਾਲਾ ਨੌਵੇਂ ਥਾਂ 'ਤੇ ਗੱਦੀ ਦਾ ਮਾਲਕ ਹੋਊਗਾ, ਸੱਤਵੇਂ ਥਾਂ 'ਤੇ ਨਹੀਂ ਨੌਵੇਂ ਥਾਂ 'ਤੇ ਹੋਊਗਾ, ਪਰ ਇਹਨੂੰ ਭੇਦ ਨੂੰ ਗੁੱਝਾ ਰੱਖੀਗਾ। ਕਹਿੰਦੀ ਮਹਾਰਾਜ ਸਤਿਗੁਰ ਸਿੰਘ ਸਾਧ ਸਿੰਘ ਜੀ ਜਿੰਨੇ ਵੀ ਸਰੋਤੇ ਦੂਰ ਦੁਰਾਡੇ ਬੈਠੇ ਸੁਣ ਰਹੇ ਹੋ, ਤੁਹਾਨੂੰ ਇੱਕ ਵਾਰੀ ਹੈਰਾਨੀ ਲੱਗੇਗੀ, ਕਿਉਂਕਿ ਖੁਦ ਮੈਨੂੰ ਵੀ ਪੜ੍ਹਨ ਲੱਗਿਆ ਹੈਰਾਨੀ ਲੱਗੀ ਸੀ। ਜਦੋਂ ਪਹਿਲੀ ਵਾਰ ਕੋਈ ਅਜਿਹੀ ਗੱਲ ਸੁਣੀ ਤਾਂ ਹੈਰਾਨੀ ਹੁੰਦੀ ਹੈ, ਪਰ ਹੈਰਾਨੀ ਵਾਲੀ ਕੋਈ ਬਾਤ ਨਹੀਂ, ਗੁਰੂ ਦਾ ਹਿਰਦਾ ਬੜਾ ਉਦਾਰ ਹੈ। ਜਿਸ ਵੇਲੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦਾ ਉਸ ਵੇਲੇ ਤਾਂ ਚਲੋ ਸਾਹਿਬਜ਼ਾਦਾ ਕਿਹਾ ਜਾਂਦਾ ਸੀ, ਵੀ ਜਿਸ ਵੇਲੇ ਡੇਢ ਪਹਿਰ ਰਾਤ ਰਹਿੰਦੀ ਅਤੇ ਮਹਾਰਾਜ ਸਾਹਿਬ ਮਾਤਾ ਨਾਨਕੀ ਦੀ ਕੁੱਖ ਨੂੰ ਭਾਗ ਲਾਏ, ਅੱਜ ਦੇ ਦਿਨ ਮਹਾਰਾਜ ਦਾ ਸਰੀਰ ਪ੍ਰਗਟ ਹੋਇਆ, ਅਤੇ ਉਸੇ ਵੇਲੇ ਖੁਸ਼ੀਆਂ ਜਿਹੜੀਆਂ ਸੀ, ਸਾਧ ਜੀ ਗੁਰੂ ਸਾਹਿਬ ਜੀ ਬੈਠੇ ਸਨ ਸਾਵਧਾਨ, ਦੱਸਿਆ ਗਿਆ ਮਹਾਰਾਜ ਪੂਰੇ ਆਪਣੇ ਧਿਆਨ ਦੇ ਵਿੱਚ ਬੈਠੇ। ਦਿਨ ਚੜ੍ਹੇ, ਗੁਰੂ ਸਾਹਿਬ ਜੀ ਚੱਲ ਕੇ ਅੱਜ ਦੇ ਦਿਨ ਆਪਣੇ ਮਹਿਲਾਂ ਵਿੱਚ ਜਿੱਥੇ ਛੋਟੇ ਸਾਹਿਬਜ਼ਾਦੇ ਨੇ ਸੰਸਾਰ 'ਚ ਪ੍ਰਗਟ ਹੋਣਾ ਕੀਤਾ। ਇਤਿਹਾਸ ਦੇ ਪੰਨੇ ਪੜ੍ਹ ਕੇ ਦੇਖ ਲਓ, ਪੰਜਾਂ ਪੁੱਤਰਾਂ ਦੇ ਕਿਸੇ ਦੇ ਜਨਮ ਦੇ ਵੇਲੇ ਮਹਾਰਾਜ ਸਾਹਿਬ ਜੀ ਨੇ ਇਸ ਪ੍ਰਕਾਰ ਦਾ ਉਤਸ਼ਾਹ ਨਹੀਂ ਦਿਖਾਇਆ, ਸਮਾਨ ਰੂਪ ਦੇ ਵਿੱਚ ਦਿਖਾਇਆ। ਚੱਲ ਕੇ ਆਪ ਗਏ ਅਤੇ ਜਿਸ ਵੇਲੇ ਮਾਤਾ ਨਾਨਕੀ ਜੀ ਜਿਨ੍ਹਾਂ ਨੇ ਪੁੱਤਰ ਨੂੰ ਜਨਮ ਦਿੱਤਾ ਹੈ, ਚਲੋ ਪਰਿਵਾਰ ਨੇ ਇੱਕ ਦੂਜੇ ਨੂੰ ਵਧਾਈਆਂ ਦਿੱਤੀਆਂ, ਮਹਾਰਾਜ ਸਾਹਿਬ ਗੁਰਤਾਗਤੀ ਦੇ ਮਾਲਕ ਸੀ, ਵਧਾਈ ਹੋਵੇ ਤੁਹਾਡੇ ਸਾਹਿਬਜ਼ਾਦਾ ਹੋਇਆ। ਕਹਿੰਦੇ ਮਾਤਾ ਦਮੋਦਰੀ ਅਤੇ ਮਾਤਾ ਮਰਵਾਹੀ ਦਾ ਚਾਹ ਚੁੱਕਿਆ ਨਹੀਂ ਸੀ ਜਾਂਦਾ, ਇਤਿਹਾਸ 'ਚ ਲਿਖਿਆ, ਕਿਉਂਕਿ ਆਪਸ ਵਿੱਚ ਹੀ ਪਿਆਰ ਇੰਨਾ ਸੀ, ਈਰਖਾ ਹੈ ਹੀ ਨਹੀਂ ਸੀ ਕੋਈ। ਪਿਆਰ ਨਾਲ ਵਧਾਈਆਂ ਦਿੱਤੀਆਂ ਅਤੇ ਫਿਰ ਮਹਾਰਾਜ ਸਾਹਿਬ ਨੂੰ ਕਿਹਾ ਗਿਆ ਜੀ ਆਪਣੇ ਪੁੱਤਰ ਦਾ ਨਾਮ ਰੱਖ ਦਿਓ। ਮਹਾਰਾਜ ਸਾਹਿਬ ਨੇ ਗੋਦ ਵਿੱਚ ਲਿਆ ਅਤੇ ਸਾਧ ਜੀ ਗੋਦ ਵਿੱਚ ਲੈਣ ਤੋਂ ਪਹਿਲਾਂ ਇੱਕ ਘਟਨਾ ਵਾਪਰਦੀ ਹੈ ਜਿਹੜੀ ਇਤਿਹਾਸ ਵਿੱਚ ਲਿਖਿਆ ਕਿ ਗੁਰੂ ਹਰਗੋਬਿੰਦ ਸਾਹਿਬ ਨੇ ਦਰਸ਼ਨ ਕਰਦਿਆਂ ਹੀ ਪੁੱਤਰ ਦੇ ਅਤੇ ਉਹ ਕੁਛ ਕੀਤਾ ਜਿਹੜਾ ਗੁਰੂ ਦੇ ਦਰਸ਼ਨ ਕਰਦਿਆਂ ਸਿੱਖ ਕਰਦਾ। ਉਹ ਕੀ ਸੀ? ਦੋਵੇਂ ਹੱਥ ਜੋੜ ਕੇ ਆਪਣੇ ਪੁੱਤਰ ਨੂੰ ਮੱਥਾ ਟੇਕ ਦਿੱਤਾ ਤੇ ਕੋਲ ਖੜਾ ਸੀ ਭਾਈ ਵਿਧੀ ਚੰਦ, ਇੱਕ ਖੜਾ ਸੀ ਭਾਈ ਜੇਠਾ। ਇਹ ਜਦੋਂ ਦਰਸ਼ਨ ਕਰਨ ਪੁੱਤਰ ਦੇ ਆਏ ਉਸ ਵੇਲੇ ਦੋਨੋ ਸਿੱਖ ਨਾਲ ਆਏ ਸੀ। ਭਾਈ ਵਿਧੀ ਚੰਦ ਨੂੰ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੂੰ ਕਹਿਣ ਲੱਗਾ, ਗਰੀਬ ਨਵਾਜ਼ ਹੋਰਿਓ ਗੰਗ ਵਹਾਈ, ਦੁਨਿਆਈ ਆਖੇ ਕਿ ਕਿਉਂ ਨੇ ਇਹ ਕੀ ਕਰ ਦਿੱਤਾ ਮਹਾਰਾਜ, ਉਲਟੀ ਗੰਗਾ ਭੋਰੇ ਨੂੰ ਚਲੀ ਗਈ। ਪੁੱਤਰ ਮੱਥਾ ਟੇਕੇ ਪਿਤਾ ਨੂੰ ਤੇ ਪਿਤਾ ਨੇ ਮੱਥਾ ਟੇਕ ਦਿੱਤਾ। ਭਾਈ ਵਿਧੀ ਚੰਦ ਦੀ ਬਾਂਹ ਫੜ ਕੇ ਕਹਿੰਦੇ, ਗੁਰਸਿੱਖਾ ਮੈਂ ਤੈਨੂੰ ਆਪਣਾ ਸੀਨਾ ਕਿਹਾ, ਇਸ ਕਰਕੇ ਤੇਰੇ ਕੋਲੋਂ ਕੋਈ ਗੱਲ ਲੁਕੋ ਨਹੀਂ ਸਕਦਾ, ਮੱਥਾ ਟੇਕਣ ਦਾ ਕਾਰਨ ਹੈ। ਇਹ ਯੁੱਗ ਪੁਰਸ਼ ਸਦੀਆਂ ਤੱਕ ਨਹੀਂ ਯੁੱਗਾਂ ਤੱਕ ਮੇਰੇ ਪੁੱਤਰ ਦੀ ਕਹਾਣੀ ਚੱਲਦੀ ਰਹੇਗੀ। ਵਿਧੀ ਚੰਦਾ ਇਹਨਾਂ ਨੇ ਉਹ ਕੁਛ ਕਰਨਾ ਆਪਣੇ ਲਈ ਤੇ ਆਪਣੇ ਪਰਿਵਾਰ ਲਈ ਤਾਂ ਦੁਨੀਆਂ ਕਰਦੀ ਹੈ, ਇਹਨੇ ਦੂਸਰੇ ਦੇ ਧਰਮ ਲਈ ਆਪਣਾ ਸੀਸ ਨਿਸ਼ਾਵਰ ਕਰ ਦੇਣਾ। ਇਹ ਹਿੰਦ ਵੈਣ ਦਾ ਥੰਮ ਜੰਮਿਆ ਮੇਰੇ ਘਰ, ਔਰ ਇਹਦੇ ਵਿੱਚ ਮੈਂ ਜੋ ਆਤਮਾ ਦੇਖ ਰਿਹਾ, ਇਸ ਕਰਕੇ ਇੱਕ ਬਹੁਤ ਵੱਡੇ ਮਹਾਂਬਲੀ ਦਾ ਪਿਤਾ ਵੀ ਬਣਨ ਵਾਲਾ ਹੈ। ਮੇਰਾ ਪੋਤਰਾ ਇੱਕ ਬਹੁਤ ਵੱਡਾ ਮਹਾਂਬਲੀ ਹੋ ਗਿਆ, ਭਵਿੱਖ ਵਚਨ ਕਰਨ ਲੱਗੇ ਉੱਤੀ ਖੜੇ। ਕਹਿੰਦੇ ਨੇ ਗੁਰੂ ਤੇਗ ਬਹਾਦਰ ਸਾਹਿਬ ਤੇ ਮਾਤਾ ਨਾਨਕੀ ਜਦੋਂ ਤੇ ਉਹਨਾਂ ਨੇ ਫੜਾਇਆ ਤਾਂ ਬੱਚੇ ਦਾ ਸੁਭਾਅ ਹੈ, ਉਹ ਜਿਹਦੀ ਗੋਦ ਵਿੱਚ ਜਾਵੇ ਵੇਖਦਾ ਹੈ ਨਾ ਉਹਦੇ ਅੱਖਾਂ ਵੱਲ। ਤੇ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਦੇ ਮੀਰੀ ਪੀਰੀ ਦੀਆਂ ਦੋ ਸ੍ਰੀ ਸਾਹਿਬਾਂ ਪਹਿਨੀਆਂ ਹੋਈਆਂ ਸੀ। ਕਹਿੰਦੇ ਦੋਨਾਂ ਹੱਥਾਂ ਦੇ ਨਾਲ ਦੋਨੇ ਕਿਰਪਾਨਾਂ ਦੇ ਮੁੱਠੇ ਫੜ ਲਏ ਮਹਾਰਾਜ ਨੇ। ਤੇ ਮਹਾਰਾਜ ਸਾਹਿਬ ਜੀ ਕਹਿਣ ਲੱਗੇ, ਹੁਣੇ ਕਿਰਪਾਨਾਂ ਨੂੰ ਹੱਥ ਪਾਉਣ ਲੱਗ ਪਿਆ, ਖੁਸ਼ ਹੋਏ ਤੇ ਕਿਹਾ ਮਹਾਰਾਜ ਨਾਂ ਰੱਖ ਦਿਓ। ਕਹਿੰਦੇ ਇਹਨਾਂ ਨੇ ਤਾਂ ਆਪਣਾ ਨਾਮ ਆਪ ਹੀ ਰੱਖ ਲਿਆ, ਮੈਂ ਕੀ ਰੱਖਣਾ ਇਹਨਾਂ ਦਾ ਨਾਂ। ਇਹਨੇ ਤੇਗ ਨੂੰ ਹੱਥ ਪਾਇਆ ਹੈ, ਇਸ ਕਰਕੇ ਇਹਨਾਂ ਦਾ ਨਾਂ ਹੀ ਤੇਗ ਬਹਾਦਰ ਹੋਏਗਾ। ਔਰ ਯਾਦ ਰੱਖਣਾ, ਭਾਈ ਵਿਧੀ ਚੰਦ, ਭਾਈ ਜੇਠਾ ਆਪਣੇ ਮਹਿਲ ਨਾਨਕੀ ਨੂੰ ਕਹਿਣ ਲੱਗੇ, ਯਾਦ ਰੱਖਿਓ ਇਹਨਾਂ ਦੇ ਘਰ ਜਿਹੜਾ ਇਹਨਾਂ ਦਾ ਪੁੱਤਰ ਹੋਏਗਾ, ਨਾਨਕੀ ਆਪਣਾ ਪੋਤਰਾ ਹੋਏਗਾ ਜਿਹੜਾ, ਉਹ ਤੇਗ ਦੀ ਅਜਿਹੀ ਬਹਾਦਰੀ ਕਰੇਗਾ ਜਿਹੜੀ ਅੱਜ ਤੱਕ ਕਿਸੇ ਨੇ ਵੀ ਨਹੀਂ ਕਰੀ, ਮੇਰੇ ਨਾਲੋਂ ਵੱਡਾ ਬਹਾਦਰ ਹੋਊਗਾ। ਇਸ ਕਰਕੇ ਉਹ ਤੇਗ ਦੇ ਬਹਾਦਰ ਦਾ ਪਿਤਾ ਹੋਣ ਕਰਕੇ ਵੀ ਮੈਂ ਇਹਨਾਂ ਨੂੰ ਤੇਗ ਬਹਾਦਰ ਕਹਿਣਾ, ਤੇ ਆਪ ਵੀ ਤੇਗ ਦੀ ਬਹਾਦਰੀ ਕਰਨਗੇ। ਜੇ ਗੁਰਪੁਰ ਮਨਾ ਰਹੇ ਗੁਰਸਿੱਖੋ, ਇਤਿਹਾਸ ਦੇ ਇਹਨਾਂ ਪੰਨਿਆਂ ਨੂੰ ਜ਼ਰੂਰ ਪੜ੍ਹਨਾ ਚਾਹੀਦਾ, ਕਿਹੜੀਆਂ ਕਿਹੜੀਆਂ ਘਟਨਾਵਾਂ ਕਿਵੇਂ ਹੋਈਆਂ। ਤੇ ਮਾਤਾ ਨਾਨਕੀ ਦੀ ਅੱਖਾਂ ਚ ਪਾਣੀ ਭਰ ਆਇਆ। ਔਰ ਇਹ ਵੀ ਲਿਖਿਆ ਇਤਿਹਾਸ ਵਿੱਚ, ਗੁਰਬਿਲਾਸ ਪਾਤਸ਼ਾਹੀ ਛੇਵੀਂ, ਕਹਿੰਦੇ ਗੁਰੂ ਸਾਹਿਬ ਜੀ ਭਾਵੁਕ ਹੋ ਗਏ ਮਹਾਰਾਜ ਦੇ ਗੁਣਾਂ ਨੂੰ ਵੇਖ ਕੇ ਨਾ, ਗੁਰੂ ਤੇਗ ਬਹਾਦਰ ਦੇ, ਆਪਣੇ ਸਾਹਿਬਜ਼ਾਦੇ ਦੇ। ਕਹਿੰਦੇ ਅੱਖਾਂ ਚੋਂ ਪਿਆਰ ਦੇ ਹੰਝੂ ਭਰ ਆਏ ਸੀ ਗੁਰੂ ਹਰਗੋਬਿੰਦ ਸਾਹਿਬ ਦੇ। ਮਾਤਾ ਨਾਨਕੀ ਨੇ ਆਪਣੀ ਗੋਦ ਵਿੱਚ ਆਪਣੇ ਬੱਚੇ ਨੂੰ ਫੜਿਆ, ਘੁੱਟ ਕੇ ਪਿਆਰ ਦਿੱਤਾ। ਕਹਿੰਦੇ ਪਤਾ ਤੇਰੇ ਪਿਤਾ ਨੂੰ ਤੇਗਾਂ ਕਿੰਨੀਆਂ ਪਿਆਰੀਆਂ ਨੇ ਪੁੱਤਰ, ਸੰਸਾਰ ਦੇ ਸੂਰਮਿਆਂ ਨੇ ਇੱਕ ਇੱਕ ਤੇਗ ਪਹਿਨਿਆ, ਤੇਰੇ ਬਾਪੂ ਨੇ ਦੋ ਪਹਿਨੀਆਂ ਹੋਈਆਂ ਨੇ, ਇਸ ਲਈ ਤੇਰਾ ਨਾਂ ਹੀ ਤੇਜ ਦੇ ਨਾਂ ਤੇ ਤੇਗ ਬਹਾਦਰ ਰੱਖ ਦਿੱਤਾ। ਤੇ ਫਿਰ ਮਹਾਰਾਜ ਨੇ ਹੁਕਮ ਕੀਤਾ ਸਾਨੂੰ ਦੱਸਣ ਵਾਸਤੇ ਕਿ ਤੁਹਾਡੇ ਘਰ ਸੰਤਾਨ ਪੈਦਾ ਹੋਵੇ ਕੀ ਕਰਨਾ ਹੈ। ਤੇ ਮਹਾਰਾਜ ਸਾਹਿਬ ਜੀ ਕਹਿੰਦੇ ਸਾਰਾ ਪਰਿਵਾਰ ਤਿਆਰ ਹੋ, ਪ੍ਰਸ਼ਾਦ ਬਣਾਇਆ ਗਿਆ ਮਰਿਆਦਾ ਨਾਲ, ਸਾਰੀਆਂ ਸੰਗਤਾਂ ਨਾਲ ਰਹੀਆਂ। ਤੇ ਮਹਾਰਾਜ ਸਾਹਿਬ ਜੀ ਆਪਣੇ ਪੁੱਤਰ ਨੂੰ ਲੈ ਕੇ ਹਰਿਮੰਦਰ ਸਾਹਿਬ ਵਿੱਚ ਪਹੁੰਚੇ। ਹਰਿਮੰਦਰ ਸਾਹਿਬ ਦੇ ਵਿੱਚ ਜਾ ਕੇ ਉੱਥੇ ਬਾਬਾ ਬੁੱਢਾ ਸਾਹਿਬ ਤੋਂ ਅਰਦਾਸ ਕਰਵਾਈ। ਤੇ ਬਾਬਾ ਬੁੱਢਾ ਸਾਹਿਬ ਜੀ ਨੇ ਅਰਦਾਸ ਕੀਤੀ, ਬਧੀ ਵੇਲ ਬਹੁ ਪੀੜੀ ਚਾਲੀ, ਧਰਮ ਕਲਾ ਹਰਬੰਦ ਬਹਾਲੀ, ਮਨ ਚਿੰਦਿਆ ਸਤਿਗੁਰੂ ਦਿਵਾਇਆ, ਭਏ ਅਚਿੰਤ ਏਕ ਲਿਵ ਲਾਇਆ। ਅਰਦਾਸ ਕੀਤੀ, ਹੇ ਅਕਾਲ ਪੁਰਖ ਤੇਰਾ ਸ਼ੁਕਰਾਨਾ, ਤੇ ਤੂੰ ਕਿਰਪਾ ਕੀਤੀ, ਇੱਕ ਵੱਡੀਆਂ ਜ਼ਿੰਮੇਵਾਰੀਆਂ ਨਿਭਾਉਣ ਵਾਲਾ, ਤੇ ਤੁਸੀਂ ਸੱਚੇ ਪਾਤਸ਼ਾਹ ਜੀ ਇੱਕ ਉਹ ਸਾਹਿਬਜ਼ਾਦਾ ਗੁਰੂ ਹਰਗੋਬਿੰਦ ਸਾਹਿਬ ਨੂੰ ਬਖਸ਼ ਕੀਤਾ, ਆਉਣ ਵਾਲੇ ਸਮੇਂ ਦੇ ਅੰਦਰ ਜਿਹਨੇ ਨਵਾਂ ਇਤਿਹਾਸ ਸਿਰਜਣਾ ਹੈ।
ਉਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਉਸ ਵੇਲੇ ਸਾਸਰੀ 27 ਨਛੱਤਰਾਂ ਦੇ ਵਿੱਚੋਂ ਜੇ ਗਣਿਤ ਵਿੱਦਿਆ ਦੇ ਅਨੁਸਾਰ ਦੇਖੀਏ ਵੀ ਕਿਹੜਾ ਨਛੱਤਰ, ਵਿਸ਼ਾਖਾ ਨਛੱਤਰ ਸੀ ਉਸ ਵੇਲੇ। ਵਿਸ਼ਾਖਾ ਨਛੱਤਰ ਦੇ ਵਿੱਚ ਆਪ ਜੀ ਦਾ ਜਨਮ ਹੋਇਆ। ਉਸ ਤਰ੍ਹਾਂ ਤਾਂ ਜਨਮ ਮਰਨ ਦੋਹੋਂ ਮੈਂ ਨਾਹੀਂ, ਜਨ ਪਰਉਪਕਾਰੀ ਆ। ਉਂਝ ਭਾਵੇਂ ਹਰ ਇੱਕ ਦੇ ਜਨਮ ਦੇ ਨਾਲ ਅਸੀਂ ਇਹ ਤੁਕਾਂ ਸਤਿਕਾਰ ਵਜੋਂ ਪੜ੍ਹ ਲੈਂਦੇ ਹਾਂ, ਪਰ ਗੁਰੂ ਤੇਗ ਬਹਾਦਰ ਸਾਹਿਬ ਤੇ ਇਹ ਤੁਕਾਂ ਢੁਕਦੀਆਂ। ਧੰਨ 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 ਜਨ ਆਇਆ, ਮਨ ਕਰਕੇ, ਬਾਣੀ ਕਰਕੇ, ਸਰੀਰ ਕਰਕੇ ਧੰਨਤਾ ਦੇ ਯੋਗ। ਧੰਨ 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 ਜਨ ਆਇਆ, ਜਿਸ ਪ੍ਰਸਾਦ ਸਭ ਜਗਤ ਤਰਾਇਆ। ਜਨ ਆਵਨ ਕਾ ਇਹ ਸੁਆਵ, ਸੁਆਵ ਉਹਨਾਂ ਦੇ ਪ੍ਰਯੋਜਨ ਦਾ, ਜਨ ਕੇ ਸੰਗ ਚਿਤ ਆਵੈ ਨਾ ਹੋ, ਆਪ ਮੁਗਤ ਮੁਗਤ ਕਰੈ ਸੰਸਾਰ, ਨਾਨਕ ਤਿਸ ਜਨ ਕੋ ਸਦਾ ਨਮਸਕਾਰ। ਨਮਸਕਾਰ ਹੈ ਐਸੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੂੰ, ਵਿਸ਼ੇਸ਼ ਕਰਕੇ ਮਾਤਾ ਨਾਨਕੀ ਤੈਨੂੰ ਨਮਸਕਾਰ ਹੈ, ਤੇ ਅੱਗੇ ਚੱਲ ਕੇ ਮਾਤਾ ਗੁਜਰ ਕੌਰ ਨੇ ਤੰਤਾ ਜੇ ਯੋਗ ਬਣਨਾ। ਤੇ ਇਹ ਮਾਤਾਵਾਂ ਦੀ ਲੰਮੀ ਗੱਲ ਸੁਣੀ ਹੈ। ਧਰਮ ਸ਼ਾਸਤਰ ਦੇ ਅੰਦਰ ਐਸਾ ਕਥਨ ਹੈ, ਹਰ ਨਾਮ ਭਜੇ ਜਗ ਭੀਤਰ, ਜੋ ਜਨਨੀ ਸੁਤ ਜਾਬਿਤ ਕੋ ਉਪਜਾਏ, ਅਥਵਾ ਜਨਨੀ ਸੁਤ ਸੋਏ ਜਣੇ ਰਣ ਭੀਤਰ, ਜੋ ਅਰ ਕੇ ਦਲ ਕਾਹੇ। ਸਿਰ ਲਓ ਧਨ ਦਾਨ ਕਰੇ ਜਗ ਮੈਂ, ਜਾਨੀ ਸੁਤ ਜਾਬਿਦ ਕੋ ਨਿਪਜਾਏ, ਇਨ ਤੀਨ ਬਿਨਾ ਕਿਰਮ ਕੇ ਸੁਤ ਕੇ ਹਿਤ, ਜੋਬ ਨਹਿ ਕਾਜ ਗਵਾਏ। ਕਹਿ ਭਗਤੀ ਕਹਿ ਪਦਵੀ ਹਰ ਭਗਤ ਹੈ, ਕਹਿ ਅਰ ਕੇ ਦਲ ਨਾਸ, ਕਰ ਸਿਰ ਕਹਿ ਸਿਰ ਲਓ ਧਨ ਦਾਨ ਹੈ, ਇਨ ਬਿਨ ਕਿਰਮ ਸਮਵਾਸ। ਸੰਸਾਰ ਦੀ ਜਾਨਣੀ ਨੂੰ ਕਿਹਾ ਕਿ ਕੀੜੇ ਮਕੌੜੇ ਨਾ ਪੈਦਾ ਕਰ, ਇਹ ਸਮਾਜ ਦਾ ਮਾਸ ਨੋਚ ਨੋਚ ਕੇ ਖਾ ਜਾਣਗੇ ਕੀੜੇ। ਸਮਾਜ ਨੂੰ ਜੇ ਦੇਣਾ ਤਾਂ ਭਗਤ, ਸੂਰਮਾ ਜਾਂ ਦਾਨੀ, ਤਿੰਨਾਂ ਚੋਂ ਇੱਕ ਗੁਣ ਤਾਂ ਹੋਵੇ। ਇਸ ਕਰਕੇ ਇਹਨਾਂ ਮਾਤਾਵਾਂ ਨੂੰ ਧੰਨ ਕਿਹਾ, ਜਿਹੜੀਆਂ ਮਾਤਾਵਾਂ ਨੇ ਚੋਰ ਠੱਗਾਂ ਨੂੰ ਜਨਮ ਦਿੱਤਾ, ਜਿਹਨਾਂ ਨੇ ਰਾਕਸ਼ਸ ਲੋਕਾਂ ਨੂੰ ਜਨਮ ਦਿੱਤਾ, ਉਹਨਾਂ ਨੂੰ ਲਾਹਣਤਾਂ ਪਈਆਂ। ਜੇ ਕੁਲ ਪੂਤ ਨਾ ਗਿਆਨ ਵਿਚਾਰੇ, ਵਿਧਵਾ ਕਸਨਾ ਪਈ ਮਹਿਤਾਰੇ, ਜੇ ਨਾ ਰਾਮ ਭਗਤ ਨੇ ਸਾਧੀ, ਜਨਮਤ ਕਸਨਾ ਮੂਹ ਅਪਰਾਧੀ। ਤੇ ਐਸੇ ਮਹਾਨ ਪੁਰਸ਼ ਜਿਨ੍ਹਾਂ ਨੂੰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਅੱਜ ਤੱਕ ਕਿਸੇ ਨੇ, ਕਿਸੇ ਅਵਤਾਰੀ ਪੁਰਖ ਨੇ, ਕਿਸੇ ਮਹਾਂਪੁਰਸ਼ ਨੇ, ਕਿਸੇ ਰਾਜੇ ਮਹਾਰਾਜੇ ਨੇ ਜਨਮ ਦੇ ਵੇਲੇ ਆਪਣੇ ਪੁੱਤਰ ਨੂੰ ਮੱਥਾ ਨਹੀਂ ਟੇਕਿਆ, ਸੀਸ ਨਹੀਂ ਝੁਕਾਇਆ। ਇਹ ਐਸੇ ਮਹਾਨ ਸਨ ਜਿਨ੍ਹਾਂ ਨੇ ਆਪਣੇ ਪਿਤਾ ਨੂੰ ਐਸਾ ਪ੍ਰੇਰ ਦਿੱਤਾ ਕਿ ਉਹਨਾਂ ਨੇ ਵੀ ਇਹਨਾਂ ਦੇ ਗੁਣਾਂ ਨੂੰ, ਭਵਿੱਖਤ ਨੂੰ ਜਾਣ ਕੇ ਇਹਨਾਂ ਦੀ ਕਰਨੀ ਦੇ ਅੱਗੇ ਸੀਸ ਚੁਕਾਇਆ ਕਿ ਇਹਨਾਂ ਦੀ ਕਰਨੀ ਐਡੀ ਵੱਡੀ ਹੋਣੀ ਹੈ। ਇਹਨਾਂ ਦੇ ਘਰ ਪੈਦਾ ਹੋਣ ਵਾਲੇ ਕਲਗੀ ਵਾਲੇ ਸਤਿਗੁਰੂ ਮਹਾਰਾਜ ਨੂੰ ਧਿਆਨ ਵਿੱਚ ਰੱਖ ਕੇ ਸੀਸ ਚੁਕਾਇਆ, ਤੇ ਭਾਈ ਵਿਧੀ ਚੰਦ ਦੇ ਪੁੱਛਣ ਤੋਂ ਕਹਿ ਦਿੱਤਾ ਕਿ ਆਹ ਕਰਨ ਹੈ। ਉਸ ਤੋਂ ਬਾਅਦ ਫਿਰ ਸਾਧ ਸਿੰਘ ਜੀ ਬਚਪਨ ਦੇ ਖੇਡ ਨਰਾਲੇ ਨੇ, ਪੰਜੇ ਭਰਾ ਨੰਬਰ 12 ਮਾਤਾਵਾਂ ਨੇ ਜਦੋਂ ਤਿਆਰ ਕਰਕੇ ਸੋਹਣੇ ਪਛਾਕੇ ਪਾ ਕੇ ਤੇ ਇਕੱਲੇ ਇਕੱਲੇ ਪੁੱਤਰ ਨੂੰ ਮੁੱਖ ਚੁੰਮ ਕੇ ਪਿਆਰ ਦੇ ਕੇ ਸਮਝਾ ਕੇ ਕਿ ਤੁਸੀਂ ਆਪਣੇ ਪਿਤਾ ਦੇ ਦਰਬਾਰ ਚੱਲੇ ਹੋ, ਤੁਹਾਡਾ ਪਿਤਾ ਇੱਕ ਪਾਤਸ਼ਾਹ ਦਾ ਪਾਤਸ਼ਾਹ ਵੀ ਹੈ, ਬਾਦਸ਼ਾਹਾਂ ਦੇ ਦਰਬਾਰ ਦੇ ਕੁਝ ਨਿਯਮ ਹੁੰਦੇ ਨੇ ਬੱਚੇ, ਹੋ ਤੁਸੀਂ ਸ਼ਹਿਜ਼ਾਦੇ ਹੋ ਪੰਜੇ, ਵੱਡਾ ਭਰਾ ਮੂਹਰੇ ਤੁਰੇਗਾ, ਉਦੋਂ ਦੂਜੇ ਨੰਬਰ ਵਾਲਾ ਉਦੋਂ ਦੂਜੇ ਨੰਬਰ ਤੇ ਨੰਬਰ ਵਾਰ। ਤੇ ਮਹਾਰਾਜ ਸਾਹਿਬ ਜੀ, ਮਾਤਾ ਨੇ ਕਿਹਾ ਸੀ ਤੇਗ ਬਹਾਦਰ ਤੂੰ ਪੁੱਤਰ ਛੋਟਾ, ਤੂੰ ਸਾਰਿਆਂ ਤੋਂ ਪਿੱਛੇ ਚੱਲੇਗਾ, ਸਾਰਿਆਂ ਤੋਂ ਬਾਅਦ ਮੱਥਾ ਟੇਕਣ ਦੀ ਵਾਰੀ ਤੇਰੀ ਆਏਗੀ। ਨੰਬਰ ਵਾਰ ਜਦੋਂ ਬਾਬਾ ਗੁਰਦਿੱਤਾ ਜੀ ਮੱਥਾ ਟੇਕਦੇ, ਆਸ਼ੀਰਵਾਦ ਮਾਹ ਦਿੰਦੇ, ਸੂਰਜ ਮੱਲ ਅਣੀ ਰਾਏ ਅਟਲ ਰਾਏ, ਵਾਰੀ ਜਦੋਂ ਆਉਂਦੀ ਤੇਗ ਬਹਾਦਰ ਦੀ, ਤਾਂ ਮਹਾਰਾਜ ਦੇ ਭੁਜਾਂ ਪਸਾਰ ਲੈਂਦੇ, ਆ ਮੇਰੇ ਤੇਗ ਬਹਾਦਰ ਮੇਰੇ ਗਲੇ ਲੱਗ ਜਾ, ਗੋਡਾ ਚੁੱਕ ਕੇ ਕੋਲ ਬਿਠਾਉਣਾ, ਗੋਦ ਵਿੱਚ ਲੈਣਾ। ਇੱਕ ਦਿਨ ਮਾਤਾ ਨਾਨਕੀ ਨੇ ਕਿਹਾ, ਕਹਿੰਦੀ ਪਾਤਸ਼ਾਹ ਬਹੁਤ ਦੇਰ ਦਾ ਇੱਕ ਮਨ ਦੇ ਅੰਦਰ ਸੰਕਲਪ ਆਉਂਦਾ ਹੈ ਤੇ ਉਹਦਾ ਮੈਨੂੰ ਪ੍ਰਸ਼ਨ ਉੱਠਦਾ, ਉਹਦਾ ਉੱਤਰ ਕੋਈ ਨਹੀਂ ਮਿਲ ਰਿਹਾ, ਮੈਂ ਹੁਣ ਬੇਬਸ ਹੋ ਕੇ ਤੁਹਾਨੂੰ ਇੱਕ ਪ੍ਰਸ਼ਨ ਕਰਨ ਲੱਗੀ ਹਾਂ, ਇਹਦਾ ਉੱਤਰ ਤੁਹਾਡੇ ਕੋਲ ਹੈ, ਮੇਰੇ ਕੋਲ ਤਾਂ ਹੈ ਨਹੀਂ। ਵੀ ਪੁੱਤਰ ਤਾਂ ਸਾਰੇ ਇਕਸਾਰ ਹੁੰਦੇ ਨੇ ਮਾਂ ਬਾਪਾਂ ਨੂੰ, ਕਹਿੰਦੇ ਹਾਂ ਨਾਨਕੀ। ਕਹਿੰਦੇ ਫਿਰ ਪੰਜ ਪੁੱਤਰ ਨੂੰ ਤੁਹਾਡੇ ਪੰਜੇ ਸਾਹਿਬਜ਼ਾਦੇ ਨੂੰ ਇੱਕੋ ਜਿਹਾ ਪਿਆਰ ਨਹੀਂ ਕਰਦੇ? ਕਿਹਾ ਮੇਰੀ ਭੈਣ ਦੇ ਮਨ ਦੇ ਵਿੱਚ ਇਹ ਨਹੀਂ ਖਿਆਲ ਜਾਏਗਾ ਕਿ ਨਾਨਕੀ ਦੀ ਔਲਾਦ ਨੂੰ ਵੱਧ ਪਿਆਰ ਕਰਨ ਲੱਗ ਗਏ ਨਾ ਛੇਵੇਂ ਪਾਤਸ਼ਾਹ? ਮਹਾਰਾਜ ਹੱਸ ਪਏ, ਕਹਿੰਦੇ ਨਾਨਕੀ ਇਹਨਾਂ ਚਾਰਾਂ ਦੇ ਵਿੱਚ ਤੇਰਾ ਵੀ ਤਾਂ ਹੈਗਾ ਇੱਕ, ਉਹਨੂੰ ਨਹੀਂ ਕਰਦਾ ਇੰਨਾ ਪਿਆਰ, ਅਟਲ ਰਾਏ ਵੀ ਤਾਂ ਤੇਰਾ ਹੀ ਹੈ, ਇਹ ਕਿਵੇਂ ਕਹਿ ਦੇਣਗੀਆਂ? ਕਹਿੰਦੀ ਮਹਾਰਾਜ ਇਹ ਵੀ ਗੱਲ ਤੁਹਾਡੀ ਠੀਕ ਹੈ, ਫਿਰ ਇਹ ਸਾਰਿਆਂ ਦੇ ਵਿੱਚ ਇਹਨੂੰ ਕਿਉਂ? ਕਹਿੰਦੇ ਨਾਨਕੀ ਮੈਂ ਆਉਣ ਵਾਲਾ ਸਮਾਂ ਵੇਖ ਰਿਹਾ, ਜਿਹੜੇ ਸਿਰ ਨੂੰ ਮੈਂ ਘੁੱਟ ਕੇ ਛਾਤੀ ਨਾਲ ਲਾਉਣਾ ਨਾ, ਤੇ ਇੱਕ ਦਿਨ ਤੂੰ ਮੇਰੇ ਬਚਨਾਂ ਨੂੰ ਯਾਦ ਕਰਕੇ ਨਾ ਤੂੰ ਇਹ ਸਿਰ ਦੇ ਉੱਤੇ ਕੁਰਬਾਨ ਹੋਏਗੀ ਵੀ ਹਾਂ ਤੇਰੇ ਪਤੀ ਨੇ ਬਚਨ ਕੀਤੇ ਸੀ। ਇਹ ਸਿਰ ਨਹੀਂ ਹਿੰਦਵਾਣ ਦਾ ਥੰਮ ਹੈ ਬਹੁਤ ਵੱਡਾ, ਤੇਰੀ ਕੁੱਖ ਤੋਂ ਧਰਮ ਨੂੰ ਰੱਖਣ ਵਾਲਾ ਇੱਕ ਥੰਮ ਹੈ, ਨਹੀਂ ਧਰਮ ਦੀ ਛੱਤ ਡਿੱਗ ਜਾਣੀ ਸੀ। ਤੇਰੇ ਪੁੱਤਰ ਨੇ ਥੰਮਾ ਲਾਉਣਾ ਆਪਣੇ ਸਿਰ ਦਾ, ਇਹ ਸਿਰ ਨੂੰ ਮੈਂ ਇਸ ਕਰਕੇ ਆਪਣੀ ਛਾਤੀ ਨਾਲ ਲਾ ਕੇ ਪਿਆਰ ਦੇਣਾ। ਉਹ ਅੱਜ ਦੇ ਦਿਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ 1678 ਬਿਕਰਮੀ ਸੰਮਤ ਹੈ ਔਰ ਵਿਸਾਖ ਬਦੀ ਪੰਚਮੀ ਯਾਨੀ ਅੱਜ ਦਾ ਦਿਨ, ਤੇ ਦਿਨ ਬਦਲਦੇ ਰਹਿੰਦੇ ਨੇ। ਉਸ ਦਿਨ ਮੰਗਲਵਾਰ ਦਿਨ ਸੀ, ਡੇਢ ਪਹਿਰ ਰਾਤ ਰਹਿੰਦੀ ਸੀ, ਕਿਤੇ ਸਵਾ ਪਹਿਰ ਵੀ ਲਿਖਿਆ। ਅਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਵਿਸਾਖਾ ਨਛੱਤਰ ਸੀ ਗਣਿਤ ਵਿੱਦਿਆ ਦੇ ਅਨੁਸਾਰ, ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਘਰ ਮਾਤਾ ਨਾਨਕੀ ਦੀ ਕੁੱਖ ਤੋਂ ਅੱਜ ਦੇ ਦਿਨ ਇਸ ਪਾਤਸ਼ਾਹ ਨੇ ਅਵਤਾਰ ਲਿਆ ਸੀ। ਉਸ ਅਵਤਾਰ ਧਾਰਨ ਦੇ ਉਸ ਦਿਹਾੜੇ ਨੂੰ ਮਾਤਾ ਪਿਤਾ ਨੂੰ ਨਮਸਕਾਰਾਂ, ਉਹਨਾਂ ਦੇ ਉਹਨਾਂ ਦੀ ਕੁੱਲ ਨੂੰ ਨਮਸਕਾਰਾਂ, ਅਤੇ ਫਿਰ ਇੱਕ ਵਾਰੀ ਗੁਰੂ ਸਾਹਿਬ ਦਾ ਇਹ ਬਚਨ ਯਾਦ ਕਰਕੇ ਕਿ ਧੰਨ ਸੋ ਬੰਸ ਸੋਢ ਵੰਸ ਧੰਨ ਹੈ, ਧੰਨ ਸੋ ਪਿਤਾ ਗੁਰੂ ਹਰਗੋਬਿੰਦ ਸਾਹਿਬ, ਧੰਨ ਸੋ ਮਾਤਾ ਨਾਨਕੀ, ਜਿਨ ਜਨ ਜਨੇ ਜਿਨ ਸਾਸ ਗਰਾਸ ਤੇ ਆਇਆ ਮੇਰਾ ਹਰ ਹਰ ਸੇ ਸਾਚੀ ਦਰਗਹਿ ਹਰ ਜਨ ਬਣੇ। ਗੁਰੂ ਸਾਹਿਬ ਦੀ ਕੁੱਲ ਨੂੰ ਨਮਸਕਾਰ, ਮਾਤਾ ਪਿਤਾ ਨੂੰ ਨਮਸਕਾਰ, ਤੇ ਗੁਰੂ ਸਾਹਿਬ ਦੀ ਕਰਨੀ ਨੂੰ ਨਮਸਕਾਰ। ਮਹਾਰਾਜ ਸਾਹਿਬ ਜੀ ਦੇ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਣ। ਇਹਦੇ ਨਾਲ ਹੀ ਸਾਧ ਸੰਗਤ ਸਮਾਂ ਸਮਾਪਤ ਹੈ। ਇਹ ਗੁਰਪੁਰਬ ਕਰਕੇ ਸਾਧ ਸੰਗਤ ਜੀ ਅੱਜ ਇਹ ਵਿਚਾਰ ਅਧਿਆਪ ਪੂਰਾ ਕਰਕੇ ਫਿਰ ਵਿਸ਼ੇਸ਼ ਕੁਝ ਗੱਲਾਂ ਹੋਈਆਂ। ਢਾਡੀ ਸਿੰਘ ਸਾਹਿਬਾਨ ਨੇ ਇਤਿਹਾਸ ਸੁਣਾਉਣਾ, ਮੈਂ ਜਾਂਦਾ ਜਾਂਦਾ ਇੱਕ ਬੇਨਤੀ ਕਰਦੇ ਹਾਂ। ਸਿੱਖ ਕੌਮ ਨੂੰ ਟੀਕੇ ਲਾ ਲਾ ਕੇ ਦੇਖਿਆ ਜਾ ਰਿਹਾ ਹੈ ਕਿ ਜਿਉਂਦੀ ਹੈ, ਅਜੇ ਸਾਹ ਚੱਲਦਾ ਸਾਡੀ ਕੌਮ 'ਚ। ਇੰਨੀ ਗੂੜੀ ਨੀਂਦ ਦੇ ਵਿੱਚ ਖਾਲਸਾ ਜੀ ਸੌਂ ਕੇ ਕੰਮ ਚੱਲਣਾ ਨਹੀਂ। ਆਹ ਜਿਹੜਾ ਗੁਰੂ ਨਾਨਕ ਸਾਹਿਬ ਦੇ ਨਾਂ 'ਤੇ ਨਾਨਕ ਸ਼ਾਹ ਫਿਲਮ ਕਹਿੰਦੇ ਨਾ ਬਣੀ ਹੈ, ਜੇ ਤੁਸੀਂ ਆਵਾਜ਼ ਨਾ ਉਠਾਈ ਮੈਂ ਸਮਝੂੰਗਾ ਵੀ ਸਾਡੇ ਵਿੱਚ ਸਿੱਖੀ ਦੀ ਅੰਸ਼ ਜਿਹੜੀ ਹੈ ਉਹ ਖਤਮ ਹੁੰਦੀ ਜਾ ਰਹੀ ਹੈ। ਕੱਲ੍ਹ ਨੂੰ ਤੇ ਗੁਰੂ ਨਾਨਕ ਬਣ ਕੇ ਸਰਸੇ ਵਾਲੇ ਦੇ ਨਾਲ ਕੀ ਹੋਇਆ ਸੀ? ਉਹਨੇ ਤਾਂ ਕੱਪੜੇ ਪਾਏ ਸੀ। ਇਹ ਲੋਕ ਜੇ ਅੱਜ ਤੁਸੀਂ ਚੁੱਪ ਕਰੇਗੇ, ਕੱਲ੍ਹ ਨੂੰ ਇਹ ਗੁਰੂ ਨਾਨਕ ਬਣ ਕੇ ਵੀ ਆਉਣਗੇ ਤੁਹਾਡੇ ਸਾਹਮਣੇ। ਇਹਨਾਂ ਨੇ ਉਹੀ ਕੁਛ ਰਲਗੜ ਕਰਨਾ ਜਿਵੇਂ ਰਾਮ ਚੰਦਰ ਕ੍ਰਿਸ਼ਨ ਬਣਨ 'ਤੇ ਕਿਸੇ ਨੂੰ ਇਤਰਾਜ਼ ਨਹੀਂ ਕਿ ਸਿੱਖਾਂ ਨੂੰ ਵੀ ਕੋਈ ਇਤਰਾਜ਼ ਨਾ ਹੋਵੇ। ਵੱਧ ਤੋਂ ਵੱਧ ਵੱਧ ਉਠਾਓ, ਜਿੰਨੇ ਬਾਹਰਲੇ ਮੁਲਕਾਂ 'ਚ ਕਮੇਟੀਆਂ ਨੇ, ਸ਼੍ਰੋਮਣੀ ਕਮੇਟੀ ਤਾਂ ਜਿਹੜੀ ਹੈ ਉਹ ਅਜਿਹੇ ਸ਼ਖਸਾਂ ਦੇ ਹੱਥ ਵਿੱਚ ਹੈ, ਔਰ ਮੈਨੂੰ ਸ਼ੱਕ ਪੈਂਦਾ ਹੋ ਸਕਦਾ ਫਿਲਮ 'ਚ ਉਹਨਾਂ ਲੋਕਾਂ ਦਾ ਹਿੱਸਾ ਹੋਵੇ, ਨਹੀਂ ਤਾਂ ਸ਼੍ਰੋਮਣੀ ਕਮੇਟੀ ਜ਼ਰੂਰ ਬੋਲਦੀ। ਸ਼੍ਰੋਮਣੀ ਕਮੇਟੀ ਜਿਹਨਾਂ ਨੂੰ ਜੋ ਚਲਾ ਰਿਹਾ ਲਾਣੇਦਾਰ ਬਣਿਆ ਹੋਇਆ ਉਹਦਾ ਕਿਤੇ ਨਾ ਕਿਤੇ ਲੱਗਦਾ ਵੀ ਹਿੱਸਾ ਹੋਊਗਾ, ਨਹੀਂ ਤਾਂ ਸ਼੍ਰੋਮਣੀ ਕਮੇਟੀ ਦੇ ਵਿੱਚ ਜਿਹੜੇ ਮੈਂਬਰ ਜਿਹਨਾਂ ਨੂੰ ਬਾਗੀ ਮੈਂਬਰ ਕਿਹਾ ਜਾਂਦਾ ਉਹਨਾਂ 'ਚ ਮੇਰਾ ਬੇਟਾ ਵੀ ਗੁਰਪ੍ਰੀਤ ਸਿੰਘ, ਉਹਨਾਂ ਨੇ ਜਾ ਕੇ ਰੌਲਾ ਪਿਆ। ਪ੍ਰਧਾਨ ਨੇ ਵਾਅਦਾ ਕੀਤਾ ਵੀ ਹਾਂ ਅਸੀਂ ਰੋਕ ਲਵਾਂਗੇ, ਪਰ ਪਨਾਲਾ ਥਾਂ ਦਾ ਥਾਂ ਹੀ ਹੈ। ਇਹਦਾ ਮਤਲਬ ਇਹ ਵੀ ਸਾਡਾ ਹੀ ਮੇਰੇ ਬੇਟੇ ਦਾ ਹੱਕ ਰਹਿ ਗਿਆ ਬੋਲਣ ਦਾ, ਜਾਂ ਮੈਂ ਬੋਲਾਂ ਤੁਸੀਂ ਕੋਈ ਨਾ ਬੋਲੋ। ਸਾਰੀਆਂ ਕਮੇਟੀਆਂ ਨੂੰ ਆਵਾਜ਼ ਉਠਾਉਣੀ ਚਾਹੀਦੀ ਹੈ, ਸਾਰਿਆਂ ਸਿੱਖਾਂ ਦਾ ਮਸਲਾ ਹੈ, ਸ਼੍ਰੋਮਣੀ ਕਮੇਟੀ ਨੂੰ ਵੀ ਉਚਾਲਣੀ ਚਾਹੀਦੀ ਹੈ, ਅਕਾਲੀ ਦਲ ਨੂੰ ਵੀ ਉਠਾਉਣੀ ਚਾਹੀਦੀ ਹੈ, ਨਹੀਂ ਤਾਂ ਆਉਣ ਵਾਲੇ ਸਮੇਂ ਦੇ ਅੰਦਰ ਤੇ ਕਾਲਸ ਦਾ ਟਿੱਕਾ ਅਜਿਹਾ ਲਏਗਾ ਜਿਹੜਾ ਧੋਤਿਆਂ ਲਹਿਣਾ ਨਹੀਂ। ਮਾਨ ਸਿੰਘ ਚੌਰ ਨੇ ਬਹੁਤ ਪੁਰਾਣਾ ਇੱਕ ਉਹਦੀ ਰਿਕਾਰਡ ਹੋਈ ਸੁਣ ਕੇ ਦੇਖੋ, ਉਸ ਵੇਲੇ ਕਿਤੇ ਥੋੜ੍ਹਾ ਜਿਹਾ ਰੋਲ ਆਇਆ ਸੀ ਕਿਸੇ ਦਾ, ਉਹ ਅੱਜ ਚੌਰ ਜੀ ਦੀਆਂ ਗੱਲਾਂ ਪੂਰੀਆਂ ਹੁੰਦੀਆਂ ਜਾ ਰਹੀਆਂ। ਗੁਰੂ ਕਿਰਪਾ ਕਰੇ, ਢਾਡੀ ਸਿੰਘ ਸਾਹਿਬਾਨਾਂ ਨੂੰ ਬੇਨਤੀ ਹੈ, ਸਾਰੇ ਪ੍ਰਚਾਰਕਾਂ ਨੂੰ ਬੇਨਤੀ ਹੈ, ਸਾਰੇ ਕਥਾਵਾਚਕਾਂ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਲੋਕਾਂ ਤੱਕ ਇਹ ਆਵਾਜ਼ ਪਹੁੰਚਾਓ ਤਾਂ ਕਿ ਬੋਲੇ ਕੰਨਾਂ ਤੱਕ ਉੱਥੇ ਪਹੁੰਚ ਸਕੇ ਵੀ ਐਸਾ ਜਿਹੜਾ ਸਾਡੇ ਧਰਮ ਤੋਂ ਵਿਰੁੱਧ ਹੈ ਅਸੀਂ ਤਾਂ ਉਹਨਾਂ ਧਰਮ ਵਾਲਿਆਂ ਨੂੰ ਵੀ ਕਹਿੰਦੇ ਰਹੇ ਹਾਂ ਗਾਵੇ ਰਾਜੇ ਰਾਣੀਆਂ ਬੋਲੇ ਬੋਲੇ ਆਲ ਪਤਾਲ। ਅਸੀਂ ਆਸਾ ਜੀ ਮਹਾਰਾਜ ਰੋਜ਼ ਕਹਿੰਦੇ ਵੀ ਇਹ ਤੁਹਾਡਾ ਵੀ ਇਹ ਗਲਤ ਹੈ, ਕਿਉਂ ਨਕਲੀ ਰਾਮ ਚੰਦਰ ਬਣਦਾ, ਪਰ ਚਲੋ ਉਹਨਾਂ ਦੇ ਧਰਮ ਦੀ ਬਾਤ ਹੈ। ਇਸ ਕਰਕੇ ਆਪਣੇ ਧਰਮ ਵੱਲ ਐਸੀ ਜਿਹੜੀ ਬੇਅਦਬੀ ਦੀ ਗੱਲ ਇਹ ਸਹਿਣ ਨਹੀਂ ਕਰਨ ਵਾਲੀ, ਗੁਰੂ ਕਿਰਪਾ ਕਰੇ ਜ਼ਰੂਰ ਇਹ ਬੇਨਤੀ ਆਪ ਜੀ ਨੇ ਸਵੀਕਾਰ ਕਰਨੀ, ਇੱਥੇ ਸਮਾਪਤ ਹੀ ਭੁੱਲਾਂ ਚੁੱਕਾਂ ਦੀ ਖਿਮਾ ਕਰੇ।
ਆਮਦ ਖਰਚ ਸੰਭਾਰਣ ਕਰੈ ਦੇਨ ਲੈਨ ਨਿਜ ਇੱਛ ਵਿੱਚ ਰਹਿ।
ਹੇ ਗੋਬਿੰਦ ਹੇ ਗੋਪਾਲ ਹੇ ਦਇਆਲ ਪ੍ਰਾਣ ਨਾਥ ਅਨਾਥ ਸਖੇ ਦੀਨ ਦਰਦ ਨਿਵਾਰ ਸਮਰੱਥ ਅਗਮ ਪੂਰਨ ਮੋਹੇ ਮਾਇਆ ਤਾਰ ਅੰਧਕੂਪ ਮਹਾਪਿਆਨ ਨਾਨਕ ਪਾਰ ਉਤਾਰ ਆਏ ਪ੍ਰਭ ਸਰਣਾਗਤੀ ਕਿਰਪਾ ਨਿਤ ਦਇਆਲ ਏਕ ਅਖਰ ਹਰ ਮਨ ਵਸਤ ਨਾਨਕ ਹੋਤ ਨਿਹਾਲ ਵਾਹਿਗੁਰੂ ਨਾਮ ਜਹਾ ਜਹੈ ਜੜੇ ਸੋ ਤਰੇ ਪਾਰ ਜੋ ਸਰਦਾ ਕਰ ਸੇਵ ਦੇ ਗੁਰ ਪਾਰ ਉਤਾਰ ਜੋ ਸਰਦਾ ਕਰ ਸੇਵ ਦੇ ਗੁਰ ਪਾਰ ਉਤਾਰਨ ਹਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ।